ਦੱਸ ਰਹੇ ਹਨ। ਇਸ ਤਰ੍ਹਾਂ ਦਾ ਬਚਨ ਕਰਕੇ ਮੰਗਲ ਕਰਦੇ ਆ, ਇੱਕ ਅਦਵੈਤ ਰੂਪ ਪਰਮੇਸ਼ਰ ਹੈ ਭਾਈ, ਓਂਕਾਰ ਪ੍ਰਕਾਸ਼ ਕਰਨ ਵਾਲਾ ਹੈ, ਸਤਿਗੁਰ ਪ੍ਰਸਾਦ ਸਤਿਗੁਰ ਨਾਨਕ ਦੇਵ ਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਮੰਗਲ ਕਰਕੇ ਸਤ ਸੰਗਤ ਜੀ ਸ਼ਬਦ ਉਚਾਰਨ ਕਰਦੇ ਨੇ ਜੋ ਕਬੀਰ ਸਾਹਿਬ ਦੇ ਮੁਖੋਂ ਨਿਕਲਿਆ ਹੈ। ਕਬੀਰ ਸਾਹਿਬ ਸਤਸੰਗ ਜੀ ਘਰੋਂ ਅੰਮ੍ਰਿਤ ਵੇਲੇ ਗੰਗਾ ਜੀ ਦੇ ਕਿਨਾਰੇ ਵਿਚਰਨ ਚਲੇ ਗਏ। ਬੜੀ ਸੋਹਣੀ ਫੁਲਵਾੜੀ, ਤੁਲਸੀ ਦੇ ਪੱਤੇ, ਸਤ ਸੰਗਤ ਜੀ ਇੱਕ ਮਾਲਣ ਜਿਹੜੀ ਜਿਹਨੇ ਬਗੀਚੀ ਲਾਈ ਹੋਈ ਸੀ ਤੁਲਸੀ ਦੇ ਬੂਟਿਆਂ ਦੀ, ਕੋਲੇ ਪੰਡਿਤ ਖੜਾ ਹੈ, ਮਾਲਣ ਨੂੰ ਕਹਿ ਰਿਹਾ ਹੈ ਕਿ ਪੱਤੇ ਤੋੜ ਤੁਲਸੀ ਦੇ, ਮੈਂ ਪੂਜਨ ਕਰਨਾ ਹੈ ਠਾਕੁਰ ਭਗਵਾਨ ਜੀ ਦਾ। ਆਪ ਵੀ ਤੋੜ ਰਿਹਾ ਹੈ, ਮਾਲਣ ਤੋਂ ਤੁੜਵਾ ਰਿਹਾ ਹੈ। ਜਦੋਂ ਕਬੀਰ ਸਾਹਿਬ ਜੀ ਉੱਥੇ ਪਹੁੰਚੇ, ਇਹਨਾਂ ਨੂੰ ਸਤਸੰਗ ਉਪਦੇਸ਼ ਦੇ ਰਹੇ ਨੇ, ਇਹ ਸਤਸੰਗਤ ਜੀ ਜੇ ਆਪਾਂ ਨੂੰ ਨੀ ਵਾਕਫੀ ਹੋਰ ਕਿਹਨੂੰ ਹੋਊ। ਜੇ ਵਿਸ਼ਨੂੰ ਦਾ ਪੂਜਨ ਕਰਨਾ ਹੋਵੇ ਨਾ ਠਾਕੁਰ ਦੁਆਰੇ ਜਾ ਕੇ, ਤਾਂ ਤੁਲਸੀ ਦੇ ਪੱਤੇ ਰਜਾਣੇ ਪੈਂਦੇ ਨੇ। ਤੁਲਸੀ ਦੇ ਪੱਤੇ ਸਤਸੰਗ ਜੀ ਪਾ ਗੜਵੀ ਚ ਪਾ ਲੈਣੇ ਆ, ਧੋ ਕੇ ਉਹ ਫਿਰ ਠਾਕੁਰ ਜੀ ਦੇ ਉੱਤੇ ਚਾੜੀ ਦੇ ਨੇ। ਠਾਕੁਰ ਜੀ ਵਿਸ਼ਨੂੰ ਭਗਵਾਨ ਦੇ ਮੰਦਰ ਚ ਕੀ ਹੁੰਦਾ ਅੰਦਰ, ਜੇ ਇੱਥੇ ਵੀ ਆਪਾਂ ਨੂੰ ਪੁੱਛੇ ਭਾਈ ਗੁਰਦੁਆਰੇ ਕੀ ਹੈ, ਗੁਰਦੁਆਰੇ ਦੇ ਭਾਈ ਪ੍ਰਧਾਨਤਾ ਗੁਰੂ ਗ੍ਰੰਥ ਸਾਹਿਬ ਜੀ ਅਮਾਰਾ ਪ੍ਰਕਾਸ਼ ਹੈ, ਮੱਥਾ ਟੇਕਦੇ ਹਾਂ, ਉੱਥੇ ਕਿਸ ਨੂੰ ਮੱਥਾ ਟੇਕਦੇ ਹੈ, ਉਹਨੂੰ ਠਾਕੁਰ ਜੀ ਕਹਿੰਦੇ ਹਨ। ਗੰਡਕਾ ਨਦੀ ਦਾ ਸਤਸੰਗ ਜੀ ਪੱਥਰ ਸਾਰਾ ਕਾਲਾ ਤੇ ਚਿੱਟੀ ਧਾਰੀ ਇਰਦ ਗਿਰਦ, ਉਹਨੂੰ ਠਾਕੁਰ ਜੀ ਕਹਿੰਦੇ। ਬਿੰਦਾ ਰਾਖੀ ਦੇ ਸਰਾਪ ਕਰਕੇ ਭਗਵਾਨ ਜੀ ਸਤਸੰਗ ਜੀ ਗੰਡਕਾ ਨਦੀ ਜਿਹੜੀ ਪਟਨਾ ਸਾਹਿਬ ਦੇ ਉਤਲੇ ਪਾਸੇ ਪਹਾੜ ਚੋਂ ਆ ਕੇ ਗੰਗਾ ਚ ਪੈਂਦੀ ਹੈ, ਉਸ ਨਦੀ ਦੇ ਪੱਥਰ ਸਾਰੇ ਉਹੋ ਜਿਹੇ ਨੇ। ਸੋ ਐਸੀ ਸਾਖੀ ਵੱਲ ਨੂੰ ਆਪਾਂ ਨਾ ਜਾਈਏ, ਕਥਾ ਵੀ ਅੱਗੇ ਸਤਸੰਗ ਜੀ ਵਿਚਾਰਨੀ ਹੈ। ਕਿਉਂ ਬ੍ਰਿੰਦਾ ਰਾਕਸ਼ਣੀ ਦਾ ਸਦ ਤੋੜ ਦਿੱਤਾ ਸੀ ਦੇਵਤਿਆਂ ਦਾ ਪੱਖ ਕਰਨ ਵਾਸਤੇ, ਇਹਦਾ ਪਤੀ ਜਿੱਤਿਆ ਨਹੀਂ ਸੀ ਜਾਂਦਾ। ਜਲੰਧਰ ਰਾਕਸ਼ ਦੇ ਘਰ ਵਾਲੀ ਬ੍ਰਿੰਦਾ ਰਾਕਸ਼ਣੀ ਜਿੱਤ ਨਹੀਂ ਸੀ ਹੁੰਦਾ, ਸਾਰੇ ਦੇਵਤੇ ਜ਼ੋਰ ਲਾ ਕੇ ਥੱਕ ਗਏ। ਵਿਸ਼ਨੂੰ ਭਗਵਾਨ ਨੂੰ ਪੁੱਛਿਆ, ਭਗਵਾਨ ਜੀ ਅਸੀਂ ਬੜੇ ਪਰੇਸ਼ਾਨ ਹੋਏ ਹਾਂ, ਇਹ ਇਕੱਲਾ ਰਾਕਸ਼ਣੀ ਜਿੱਤ ਹੁੰਦਾ। ਭਗਵਾਨ ਜੀ ਕਹਿੰਦੇ, ਹੇ ਦੇਵਤੇ, ਇਹਦੇ ਜਿਹੜੇ ਘਰ ਵਾਲੀ ਬ੍ਰਿੰਦਾ ਰਾਕਸ਼ਣੀ ਉਹ ਸੱਤ ਵਾਲੀ ਹੈ, ਉਹਦੇ ਸੱਤ ਦੇ ਬਲ ਕਰਕੇ ਇਹਨੂੰ ਤੁਸੀਂ ਜਿੱਤ ਨਹੀਂ ਸਕਦੇ। ਇਸ ਕਰਕੇ ਸਤ ਸੰਗਤ ਜੀ, ਜੇ ਦੁਨੀਆਂ ਕਹੇ ਵੀ ਬੀਬੀਆਂ ਪਹਿਲਾਂ ਲਤਾੜੀਆਂ ਜਾਂਦੀਆਂ ਸੀ, ਕੋਈ ਨਹੀਂ ਸੀ ਪੁੱਛਦਾ, ਸਤਸੰਗ ਜੀ ਸੱਤ ਵਿੱਚ ਬੜੀ ਬਰਕਤ ਹੈ। ਉਸ ਵੇਲੇ ਵਿਸ਼ਨੂੰ ਭਗਵਾਨ ਨੂੰ ਕਹਿੰਦੇ, ਫਿਰ ਕਿਰਪਾ ਕਰੋ, ਤੁਸੀਂ ਇਹ ਸਾਡੇ ਪੱਖ ਕਰੋ ਔਰ ਇਹਨੂੰ ਮਾਰੋ ਕਿਸੇ ਨਾ ਕਿਵੇਂ, ਇਹਨੂੰ ਕਮਜ਼ੋਰ ਕਰੋ। ਕਹਿੰਦੇ, ਇਹਦੇ ਘਰ ਵਾਲੀ ਦਾ ਸੱਤ ਤੋੜੀਏ ਤਾਂ ਇਹ ਵੀ ਮਰ ਜੂਗਾ। ਜਾ ਕੇ ਸਤਸੰਗ ਜੀ ਰੰਧਰ ਦਾ ਰੂਪ ਧਾਰ ਕੇ ਭਗਵਾਨ ਨੇ ਇਹਦਾ ਸੱਤ ਤੋੜਿਆ। ਜਦੋਂ ਉਸ ਨੂੰ ਪਤਾ ਲੱਗਿਆ, ਓਹੋ ਇਹ ਤਾਂ ਮੇਰਾ ਪਤੀ ਨਹੀਂ ਸੀ, ਇਹ ਤਾਂ ਮੇਰੇ ਨਾਲ ਛਲ ਹੋ ਗਿਆ। ਜਦੇ ਹੀ ਅੱਜ ਰੱਬ ਨੂੰ ਕੋਈ ਸ਼ਰਾਪ ਦਿੰਦਾ ਨਹੀਂ ਦੇਖਿਆ, ਕੋਈ ਹੈ ਜਿਹੜਾ ਰੱਬ ਨੂੰ ਵੀ ਦੰਡ ਦੇਵੇ? ਸਤ ਸੰਗਤ ਜੀ, ਜਦੇ ਹੀ ਕਹਿੰਦੀ, ਭਾਵੇਂ ਤੂੰ ਭਗਵਾਨ ਹੈ, ਤੂੰ ਮੇਰਾ ਸੱਤ ਤੋੜਿਆ, ਜਾਂ ਗੰਡਕਾ ਨਦੀ ਦਾ ਪੱਥਰ ਬਣ ਜਾ ਕੇ। ਵਿਸ਼ਨੂੰ ਕਹਿੰਦਾ, ਚੰਗਾ ਤੂੰ ਤੁਲਸੀ ਬਣ ਕੇ ਮੇਰੇ ਤੇ ਚੜ੍ਹਦੀ ਰਹਿ। ਇਹ ਆਪਸ ਵਿੱਚ ਹੀ ਬਚਨ ਹੋਏ ਹੋਏ ਹੁਣ ਤੱਕ ਜਿੱਥੇ ਠਾਕੁਰ ਦੁਆਰੇ ਨੇ ਉੱਥੇ ਸਤਸੰਗ ਵਿਸ਼ਨੂੰ ਦੇ ਮੰਦਰ ਚ ਉਹ ਪੱਥਰ ਰੱਖਿਆ ਜਾਂਦਾ ਠਾਕੁਰ ਜੀ, ਉਹਦੇ ਤੇ ਜਿਹੜੇ ਬ੍ਰਾਹਮਣ ਲੋਕ ਨੇ ਤੁਲਸੀ ਦੇ ਪੱਤੇ, ਉਹ ਤੁਲਸੀ ਰੂਪ ਹੋ ਕੇ ਸਤਸੰਗ ਜੀ ਸਾਰੇ ਭਾਰਤ ਵਰਸ਼ ਵਿੱਚ ਉਹਨਾਂ ਦਾ ਪੂਜਨ ਕਰਦੇ ਨੇ ਲੋਕ। ਸੋ ਤਾਂ ਆਪ ਜੀ ਇੱਥੇ ਕਹਿ ਰਹੇ ਨੇ, ਤਾਂ ਦੱਸਣ ਦੀ ਲੋੜ ਪਈ, ਪਾਤੀ ਤੋਰੇ ਮਲ ਨਹੀਂ, ਪਾਤੀ ਪਾਤੀ ਜੀ। ਉਹ ਰਾਗੀ ਸਿੰਘ ਵੀ ਬਹੁਤ ਮੇਰੀ ਕਈ ਸ਼ਬਦ ਪੜ੍ਹਦੇ ਸੁਣੇ ਹੋਣੇ ਤੁਸੀਂ। ਕਬੀਰ ਸਾਹਿਬ ਜੀ ਕਹਿੰਦੇ, ਹੇ ਮਾਲਣ, ਤੂੰ ਪਾਤੀ ਤੋਰੇ ਤੁਲਸੀ ਦੇ ਪੱਤੇ ਤੋਰਦੀ ਹੈ,
ਪਤੇ ਪਾਤੇ ਜੀ
ਪੱਤੇ ਪੱਤੇ ਚ ਜਾਨ ਹੈ, ਕਿਉਂ ਤੋੜਦੀ ਹੈ? ਇਸੇ ਕਰਕੇ ਸਤ ਸੰਗਤ ਜੀ, ਕਦੇ ਵੀ ਕਈਆਂ ਦਾ ਸੁਭਾਅ ਹੁੰਦਾ ਉਹ ਤੁਰੇ ਜਾਂਦੇ ਉਹ ਡੰਡੀ ਮਰੋੜ ਦੇਣਗੇ ਬਿਰਛ ਦੀ, ਉਹੀ ਪੱਤੇ ਤੋੜ ਲੈਣਗੇ ਮੂੰਹ ਚ ਪਾਉਣ ਨੂੰ, ਐਵੇਂ ਨਹੀਂ। ਸਤਸੰਗ ਜੀ, ਉਹਨਾਂ ਚ ਵੀ ਜਾਨ ਹੈ ਹਮੇਸ਼ਾ ਵਾਸਤੇ, ਉਹ ਕਦੇ ਹੱਥ ਨਾ ਕੰਮ ਨਾ ਕਰੋ ਜਿਹਦੇ ਨਾਲ ਸਤਸੰਗ ਜੀ ਸਾਨੂੰ ਪਾਪ ਲੱਗੇ ਔਰ ਲਾਭ ਸਾਨੂੰ ਭੋਰਾ ਵੀ ਨਾ ਹੋਵੇ। ਕਬੀਰ ਸਾਹਿਬ ਦਾ ਐਡਾ ਵੱਡਾ ਦਿਆਲੂ ਕਿਰਪਾਲੂ ਸੁਭਾਅ ਹੈ, ਹੇ ਮਾਲਣ ਤੂੰ ਸਵੇਰੇ ਸਵੇਰੇ ਕੀ ਸੋਹਣੇ ਪੱਤੇ ਨੇ ਤੁਲਸੀ ਦੇ, ਵਾਸ਼ਨਾ ਆ ਰਹੀ ਹੈ, ਪਾਤੀ ਪਾਤੀ ਜੀਓ, ਕੱਲੇ ਕੱਲੇ ਪੱਤੇ ਚ ਜਾਨ ਹੈ। ਜੇ ਤੁਰਿਆ ਜਾਂਦਾ ਆਪਣਾ ਕੋਈ ਕੰਨ ਮਰੋੜ ਜੇ ਜਾਂ ਆਪਣੀ ਉਂਗਲੀ ਮਰੋੜ ਜੇ ਕੀ ਆਪਾਂ ਨੂੰ ਦੁੱਖ ਨਹੀਂ? ਸੋ ਇਹੋ ਜਿਹੇ ਸੁਭਾਅ ਨੂੰ ਸਤਸੰਗ ਜੀ ਸੰਗਤ ਚ ਆ ਕਰਕੇ ਧਾਰਨ ਕਰੀਦਾ, ਨਹੀਂ ਤਾਂ ਆਦਤਾਂ ਜਿਹੜੀਆਂ ਕੁਦਰਤ ਵੱਲੋਂ ਹੁੰਦੀਆਂ ਪੁੱਠੀਆਂ ਚਲੀਆਂ ਗਈਆਂ ਉਹਨਾਂ ਤੋਂ ਹਟਣਾ ਬੜਾ ਔਖਾ ਹੈ। ਇਹ ਮਾਲਣ ਪਾਤੀ ਪਾਤੀ ਜੀ ਉਹ ਪੱਤੇ ਪੱਤੇ ਦੀ ਜਾਨ ਹੈ, ਨਾ ਤੂੰ ਸਵੇਰੇ ਸਵੇਰੇ ਬੂਟਿਆਂ ਨੂੰ ਖਰਾਬ ਨਾ ਕਰ। ਪੰਡਿਤ ਨੇ ਸੋਚਿਆ ਵੀ ਮਾਲਣ ਤਾਂ ਵਿਚਾਰੀ ਭੋਲੀ ਹੈ, ਇਹ ਤਾਂ ਅਨੁਕਤੀ ਅਲੰਕਾਰ ਹੈ, ਇਹ ਤਾਂ ਮੈਨੂੰ ਜਲਾਹਾ ਕਬੀਰ ਤਰਕ ਮਾਰਦਾ, ਮੈਂ ਵੀ ਨਾਲ ਤੋੜਦਾ ਹੀ ਹਾਂ। ਜਦ ਹੀ ਪੰਡਿਤ ਤਾਂ ਬੋਲ ਉੱਠਿਆ, ਕਹਿੰਦਾ ਭਗਤ ਜੀ ਕਿਉਂ ਨਾ ਤੋੜੀਏ ਪੱਤੇ? ਕਹਿੰਦੇ ਪੰਡਿਤ ਜੀ ਇਹ ਠੀਕ ਨਹੀਂ, ਪੱਤੇ ਤੋੜਨ ਨਾਲ ਪੂਜਾ ਜਿਹੜੀ ਕਰਨੀ ਹੈ ਉਹ ਮਨਮਤ ਹੈ, ਇਹ ਪਾਪ ਹੈ, ਪੁੰਨ ਤਾਂ ਕੀ ਹੋਣਾ? ਕਹਿੰਦੇ ਉਹ ਕਿਵੇਂ? ਪਾਤੀ ਤੋਰੇ ਮਾਲਨੀ, ਹੇ ਮਾਇਆ ਵਿਚ ਲੀਨ ਬੁੱਧੀ ਆਲੇ, ਤੇਰੀ ਜਿਹੜੀ ਬੁੱਧੀ ਹੈ ਮਾਇਆ ਦੇ ਵਿਚ ਲੀਨ ਹੈ, ਮੈਂ ਠਾਕੁਰ ਦੀ ਪੂਜਾ ਕਰਾਂਗਾ, ਲੋਕ ਉਥੇ ਪੈਸੇ ਚੜਾਉਣਗੇ ਮੈਂ ਚੱਕੂਗਾ। ਪਾਤੀ ਤੋਰੇ ਮਾਲਨੀ, ਹੇ ਮਲੀਨ ਬੁੱਧੀ ਵਾਲਿਆ, ਹੇ ਮਾਇਆ ਦੇ ਵਿਚ ਲੀਨ ਬੁੱਧੀ ਵਾਲਿਆ ਪੰਡਤਾ, ਤੂੰ ਪਾਤੀ ਤੋਰੇ? ਤੁਲਸੀ ਦੇ ਪੱਤੇ ਤੜਾਉਣਾ ਨਾਲੇ ਆਪ ਤੋੜਦਾ? ਪਾਤੀ ਪਾਤੀ ਜੀਓ, ਕੱਲੇ ਕੱਲੇ ਪੱਤੇ ਦੀ ਜਾਨ ਹੈ।
ਜਿਸ ਪਾਹਨ ਕੋ ਪਾਤੀ ਤੋਰੇ,
ਜਿਸ ਪਾਹਨ ਕੋ ਪਾਤੀ ਤੋਰੇ। ਸਾਧ ਸੰਗਤ ਜੀ, ਧੰਨ ਫਰੀਦ ਸਾਹਿਬ, ਧੰਨ ਫਰੀਦ ਸਾਹਿਬ ਦੀ ਮਾਤਾ, ਪਹਿਲੀ ਵਾਰੀ ਜਦੋਂ ਸਤ ਸੰਗਤ ਜੀ ਜੰਗਲ ਚ ਤਪ ਕਰਨ ਗਿਆ, ਪੱਤੇ ਸੂਤ ਸੂਤ ਖਾਂਦਾ ਸੀ ਬਿਰਛਾਂ ਦੇ, ਇਸੇ ਤਰ੍ਹਾਂ ਫਲ ਖਿੱਚ ਖਿੱਚ ਕੇ ਖਾਂਦਾ ਸੀ। 12 ਸਾਲ ਬਾਅਦ ਆਇਆ ਮੁੜ ਕੇ, ਜਟਾ ਜੂਟ ਦੀਖਾਂ ਜੂਆਂ ਪਈਆਂ ਹੋਈਆਂ, ਮਾਂ ਨੇ ਇਸ਼ਨਾਨ ਕਰਾਇਆ ਫਰੀਦ ਜੀ ਨੇ, ਜਦੋਂ ਜੂਆਂ ਕੱਢਣ ਲੱਗੀ ਦੀਖਾਂ, ਬਾਲ ਖਿੱਚੇ, ਫਰੀਦ ਹਈ ਹਈ ਕਰੇ। ਮਾਂ ਕਹਿੰਦੀ ਪੁੱਤ ਤੂੰ ਤਪ ਕਰਕੇ ਆਇਆ ਕਿ ਪਾਪ ਕਰਕੇ ਆਇਆ? ਤੈਨੂੰ ਹੁਣ ਦੁੱਖ ਲੱਗਦਾ ਹੈ, ਕੀ ਕਰਦਾ ਸੀ ਉੱਥੇ? ਬਿਰਛਾਂ ਨੂੰ ਦੁੱਖ ਦਿੰਦਾ ਆਇਆ ਕਿ ਤਪ ਕਰਦਾ ਆਇਆ? ਬਿਰਛਾਂ ਨੂੰ ਸੂਤ ਸੂਤ ਕੇ ਪੱਤੇ ਤੂੰ ਖਾਧੇ ਨੀ, ਉਹਨਾਂ ਨੂੰ ਨੀ ਦੁੱਖ ਲੱਗਿਆ? ਤੂੰ ਹੁਣ ਬਾਲ ਪਏ ਪੱਟੇ ਦੇ ਹਈ ਹਈ ਕਰਦਾ। ਉਧਰ ਤੋਂ ਸਤਸੰਗ ਜੀ ਪਰਨ ਕਰ ਰਿਹਾ ਕਿ ਮੈਂ ਕਦੇ ਪੱਤਾ ਨੀ ਤੋੜਾਂਗਾ, ਮੈਂ ਕਦੇ ਉੱਤੋਂ ਕੱਚਾ ਫਿਰ ਫਲ ਨੀ ਝਾੜਾਂਗਾ, ਡੰਡਾ ਨੀ ਮਾਰਾਂਗਾ ਬਿਰਛ ਦੇ। ਆਪ ਜਿਹੜਾ ਡਿੱਗਿਆ ਹੁੰਦਾ ਸੀ ਉਹ ਚੱਕ ਲੈਂਦਾ ਸੀ, ਰੋਟੀ ਮੇਰੀ ਕਾਠਗੀ, ਲਾਭਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਚੋਪੜੀਆਂ ਕੌਣ ਦਿੰਦਾ ਸੀ ਉੱਥੇ ਜੰਗਲਾਂ ਦੇ ਅੰਦਰ? ਸਤਸੰਗ ਜੀ ਉਹ ਕਾਠ ਦੀ, ਸਤਸੰਗ ਜੀ ਰੋਟੀ ਫਲ ਕਾਠ ਹੀ ਹੈ, ਮੇਰੀ ਭੁੱਖ ਨੂੰ ਲਾਉਣ ਵਾਸਤੇ ਉਹ ਕਾਠ ਦੀ ਰੋਟੀ ਹੈ। ਬਹੁਤ ਸਾਰੇ ਵਿਚਾਰ ਕਰਦੇ ਨੇ ਕਿ ਲੱਕੜੀ ਦਾ ਹੀ ਰੋਟੀ ਦੇ ਆਕਾਰ ਦੀ ਟਿੱਕੀ ਜੀ ਬਣਾ ਕੇ ਪੇਟ ਨਾਲ ਬੰਨ ਲਈ। ਸਤਸੰਗ ਜੀ ਅੰਨ ਦੇ ਆਸਰੇ ਸਰੀਰ ਹੈ, ਜਿਹੜੇ ਫਲ ਡਿੱਗੇ ਹੁੰਦੇ ਉਹ ਖਾ ਲੈਂਦਾ ਸੀ। ਸੋ ਇਤਨੀ ਮਨ ਦੇ ਅੰਦਰ ਸਤਸੰਗ ਜੀ ਦਿਆ, ਮਾਤਾ ਨੇ ਸਤਸੰਗ ਜੀ ਫਰੀਦ ਦੇ ਭਰ ਦਿੱਤੀ, ਮੁੜ ਕੇ ਬਿਰਛ ਨੂੰ ਸੂਤਨੋਂ ਹਟ ਗਿਆ। ਤੋ ਤਾਂ ਆਪ ਜੀ ਕਹਿੰਦੇ ਪੰਡਿਤ ਜੀ ਪਾਤੀ ਪਾਤੀ ਜੀਓ, ਇਹ ਜਿੰਨੇ ਪੱਤਰੇ ਨੇ ਇਹਨਾਂ ਚ ਜਾਨ ਹੈ। ਜਿਸ ਪਾਹਨ ਕੋ ਪਾਤੀ ਤੋਰੇ, ਜਿਹੜੇ ਪੱਥਰ ਤੇ ਚੜਾਉਣ ਵਾਸਤੇ ਤੂੰ ਪੱਤੇ ਤੋੜਨਾ ਤੁਲਸੀ ਦੇ, ਉਹ ਜਿਹੜਾ ਠਾਕਰ ਹੈ ਗੰਡਕਾ ਨਦੀ ਦਾ ਪੱਥਰ ਪੂਰਾ ਭਗਵਾਨ ਸਰਾਪ ਕਰਕੇ ਬਣਿਆ ਹੋਇਆ ਨਿਰਜੀਓ ਹੈ, ਉਹਦੇ ਚ ਜਾਨ ਨਹੀਂ, ਉਹ ਤਾਂ ਜੜ ਹੈ। ਇਹ ਵਿਚਾਰੇ ਕੀ ਸੋਹਣੇ ਫੁੱਲ ਰਹੇ ਨੇ, ਪੱਤੇ ਖਿੜ ਰਹੇ ਨੇ, ਹਰਿਆਵਲਤਾ ਸੁੰਦਰਤਾ ਹੀ ਸੁਗੰਧੀ ਦੇ ਰਹੀ ਹੈ, ਤੂੰ ਇਹਨਾਂ ਨੂੰ ਤੋੜਦਾ, ਉਹ ਪੱਥਰ ਤੇ ਚੜਾਉਣਾ ਹੈ।
ਭੁੱਲੀ ਮਾਲਣੀ ਹੈ
ਇਹ ਤੇਰੇ ਨਾਲ ਦੀ ਮਾਲਣੀ ਵੀ ਭੁੱਲੀ ਹੋਈ ਹੈ, ਤਾਂ ਵਿਚਾਰੀ ਭੁੱਲਣੀ ਸੀ, ਇਹ ਤਾਂ ਭੋਲੀ ਹੈ। ਤੇਰੀ ਬੁੱਧੀ ਮਾਇਆ ਚ ਲੀਨ ਹੈ, ਤੇਰੀ ਬੁੱਧੀ ਵੀ ਭੁੱਲੀ ਹੋਈ ਹੈ, ਤੈਨੂੰ ਵੀ ਅਕਲ ਨੀ ਪੰਡਿਤ ਜੀ, ਤੂੰ ਇਹ ਕਿਉਂ ਪੱਤੇ ਤੜਾਉਣਾ ਤੁਲਸੀ ਦੇ?
ਸਤਿਗੁਰ ਜਾਗਤਾ ਹੈ ਦਿਓ।
ਕਹਿੰਦੇ ਜੀ ਫਿਰ ਕਿਸ ਤਰ੍ਹਾਂ ਮੈਂ ਕਰਾਂ? ਕਹਿੰਦੇ ਹਾਂ ਦਿਓ, ਦੇਵ ਦਿਵ ਧਰਤੂ ਪ੍ਰਕਾਸ਼ ਹਰਤੇ, ਜੇ ਪ੍ਰਕਾਸ਼ ਦੇ ਸਹਿਤ ਚੇਤਨ ਬ੍ਰਹਮ ਹੈ, ਉਹਦੇ ਬਿਨਾਂ ਹੋਰ ਸਾਰੇ ਜੜ ਹਨ। ਸਤਿਗੁਰ ਜਾਗਤਾ ਹੈ ਦਿਓ, ਉਹ ਦੇ ਜੋ ਪ੍ਰਕਾਸ਼ ਰੂਪ ਪਰਮੇਸ਼ਰ ਹੈ, ਉਹਦਾ ਰੂਪ ਸਤਿਗੁਰੂ ਨਾਨਕ ਦੇਵ ਜੀ ਨੇ, ਉਹਦਾ ਸਰੂਪ ਸਤਿਗੁਰੂ ਜੀ ਹਨ, ਉਹ ਸਦਾ ਜਾਗਦੇ ਹਨ, ਜੀਵਨ ਪਦਵੀ ਸਾਰਿਆਂ ਨੂੰ ਮਰਿਆ ਹਨ, ਜਿਉਂਦੇ ਕਰਨ ਵਾਲੇ ਹਨ ਗੁਰੂ ਸਾਹਿਬ ਜੀ, ਤੂੰ ਉਹਨਾਂ ਦਾ ਪੂਜਨ ਕਰ। ਪੱਥਰਾਂ ਦਾ ਪੂਜਨ ਛੱਡ ਦੇ,
ਰਹਾਓ ਬ੍ਰਹਮ ਪਾਤੀ ਬਿਸਨਦਾਰੀ।
ਲੈ ਤੈਨੂੰ ਹੋਰ ਦੱਸੀਏ, ਰਹਾਓ ਸਾਈ ਦੇ ਕੇ ਕਹਿੰਦੇ ਨੇ, ਤੁਸੀਂ ਜੇ ਸ਼ੰਕਰ ਜੀ ਦੇ ਜਾਣਾ ਹੋਵੇ ਤਾਂ ਫਿਰ ਤੁਸੀਂ ਬਿੱਲ ਆਦਿਕ ਦੇ ਪੱਤਿਆਂ ਦਾ ਪ੍ਰਯੋਗ ਕਰਦੇ ਹੋ ਜਾਂ ਫੁੱਲ ਲਿਆਉਂਦੇ ਹੋ ਤੋੜ ਕੇ, ਇਸੇ ਤਰ੍ਹਾਂ ਘਾਹ ਆਦਿਕ ਦਾ ਪ੍ਰਯੋਗ ਕਰਦੇ ਹੋ ਛੱਲੇ ਬਣਾਉਣ ਵਾਸਤੇ ਜੇ ਬ੍ਰਹਮਾ ਦਾ ਪੂਜਨ ਕਰਨਾ ਹੋਵੇ। ਬ੍ਰਹਮਪਾਤੀ ਵਿਸ਼ਨਡਾਰੀ ਫੁੱਲ ਸ਼ੰਕਰ ਦੇ ਹੋ, ਜਿਹੜੀਆਂ ਟਹਿਣੀਆਂ ਨੇ ਇਹ ਬ੍ਰਹਮਾ ਹੈ। ਇਸੇ ਤਰ੍ਹਾਂ ਬ੍ਰਹਮਪਾਤੀ ਪੱਤੇ ਹਨ, ਜਿਹੜਾ ਬ੍ਰਹਮਾ ਹੈ, ਜਿੰਨੇ ਪੱਤੇ ਵਿਰਛਦੇ ਨੇ, ਜਿੰਨੀ ਬਨਸਪਤੀ ਹੈ, ਪੱਤੇ ਬ੍ਰਹਮਾ ਰੂਪੀ ਨੇ। ਵਿਸ਼ਨਡਾਰੀ ਆ ਟਹਿਣੀਆਂ ਜੋ ਹਨ ਵਿਸ਼ਨੂੰ ਰੂਪ ਨੇ। ਫੁੱਲ ਸ਼ੰਕਰ ਦੇ ਹੋ, ਜਿਹੜਾ ਫੁੱਲ ਲੱਗੇ ਸਭ ਵਿਸ਼ਵ ਜੀ ਹੋਈ ਦਾ ਰੂਪੀ ਨੇ। ਫਲ ਬ੍ਰਹਮ ਗਿਆਨੀ ਹੈ। ਫਲ ਸਿਰੇ ਬਹੁਤ ਮੁਸ਼ਕਲ ਚੜਦੇ ਨੇ, ਨਹੀਂ ਤਾਂ ਭਾਈ ਕੋਈ ਕਾਣਾ ਹੋ ਜਾਂਦਾ, ਕੋਈ ਟੁੱਕਿਆ ਜਾਂਦਾ, ਜਾਨਵਰ ਖਾ ਜਾਂਦੇ ਨੇ। ਕੋਈ ਕੋਈ ਫਲ ਹੈ ਜਿਹੜਾ ਸਰਸਰੀ ਜੰਗਲ ਦੇ ਸਿਰੇ ਚੜਦਾ। ਇਸੇ ਤਰ੍ਹਾਂ ਆਪਾਂ ਭਗਤੀ ਚ ਲੱਗੇ ਹਾਂ, ਕੋਈ ਵਿਚਾਰੇ ਦਾ ਕੁਛ ਹੋ ਜਾਂਦਾ, ਕੁਝ ਹੋ ਜਾਂਦਾ। ਕੋਈ ਕੁੱਟਣ ਮੈਂ ਨਾਨਕ ਕਉ ਨਾਰਾਇਣ ਜੇ ਚੀਤ, ਕਰੋੜਾਂ ਚੱਕਰ ਦਾ ਹੁੰਦਾ ਜਿਹੜਾ ਭਾਈ ਨਾਰਾਇਣ ਦਾ ਚਿੰਤਨ ਕਰਕੇ ਬ੍ਰਹਮ ਗਿਆਨੀ ਬਣਦਾ ਹੈ। ਸੋ ਹੁਣ ਇਹ ਦਖ ਦੇਖਦਾ ਹੈ, ਤੂੰ ਪੱਤੇ ਤੇ ਟਹਿਣੀਆਂ ਤੋੜਦਾ ਹੈ, ਤੂੰ ਤਾਂ ਬ੍ਰਹਮਾ ਤੇ ਵਿਸ਼ਨੂੰ ਸ਼ਿਵਜੀ ਦਾ ਨਿਰਾਦਰ ਕਰਦਾ।
ਤੀਨ ਦੇਵ ਪ੍ਰਤੱਖ ਤੋੜਹਿ,
ਤੂੰ ਤਿੰਨਾਂ ਦੇਵਤਿਆਂ ਨੂੰ ਪ੍ਰਤੱਖ ਤੋੜੀ ਜਾਂਦਾ ਹੈ।
ਕਰੇ ਕਿਸ ਕੀ ਸੇਵਾ,
ਦੱਸ ਫੇਰ ਉਹਨਾਂ ਨੂੰ ਤੋੜ ਕੇ ਸੇਵਾ ਪੱਥਰ ਦੀ ਕਰੇਗਾ? ਇਹ ਤਾਂ ਤੇਰੀ ਸਿਆਣਪ ਵਾਲੀ ਬਾਤ ਨਹੀਂ ਹੈ।
ਆਸਾਨਗੜ੍ਹ ਕੈ ਮੂਰਤ ਕੀਨੀ,
ਆ ਦੇਖ ਜਿਹੜੀਆਂ ਮੂਰਤੀਆਂ ਬਣਾਉਂਦੇ ਹੋ ਤੁਸੀਂ, ਰੱਖਦੇ ਹੋ ਲਿਜਾ ਕੇ ਠਾਕੁਰ ਦੁਆਰਿਆਂ ਚ, ਪਖਾਨ ਪੱਥਰ ਨੂੰ ਘੜ ਕੇ ਮੂਰਤੀ ਬਣਾਉਂਦੇ ਹਨ ਕਾਰੀਗਰ।
ਛਾਤੀ ਪਾਓ,
ਜਦੋਂ ਘੜਦੇ ਨੇ ਸਤਸੰਗ ਜੀ ਕੋਈ ਰੇਤੀ ਰੂਤੀ ਦੇ ਨਾਲ, ਉਸ ਨੂੰ ਪੱਥਰ ਨੂੰ ਪੈਰਾਂ ਚ ਲੈ ਲੈਂਦੇ ਆ ਦੋਨਾਂ ਚ, ਫੇਰ ਉਸ ਨੂੰ ਤਰਾਸ਼ਦੇ ਹਨ, ਘੜਦੇ ਹਨ, ਉਹਦੀ ਛਾਤੀ ਤੇ ਪੈਰ ਰੱਖਦੇ ਨੇ।
ਜੇ ਇਹ ਮੂਰਤ ਸਾਚੀ ਹੈ,
ਜੇ ਭਗਵਾਨ ਦੀ ਸੱਚੀ ਮੂਰਤੀ ਹੋਵੇ ਪੱਥਰ ਦੀ, ਤਾਂ ਪਹਿਲਾਂ ਘੜ ਵਾਲੇ ਨੂੰ, ਘੜਨ ਵਾਲੇ ਨੂੰ ਢਾ ਲਵੇ, ਤੂੰ ਮੈਨੂੰ ਪੱਥਰ ਮੇਰੇ ਉੱਤੇ ਮੇਰੇ ਰੱਖਦਾ ਪੈਰ, ਤੈਨੂੰ ਪਤਾ ਨੀ ਹੈ ਮੈਂ ਕੌਣ ਹਾਂ। ਉਹ ਜਿਹੜਾ ਘੜਨ ਵਾਲਾ ਹੈ ਉਹ ਪਾਪੀ ਬਣ ਜਾਵੇ, ਔਰ ਉਸ ਨੂੰ ਭਗਵਾਨ ਆਪਣੀ ਸ਼ਕਤੀ ਨਾਲ ਥੱਲੇ ਸਿੱਟ ਦੇਵੇ, ਉਹਨੂੰ ਸਜ਼ਾ ਦੇ ਦੇਵੇ, ਤੂੰ ਮੇਰੀ ਛਾਤੀ ਤੇ ਪੈਰ ਕਿਉਂ ਰੱਖਿਆ ਹੈ। ਇਸੇ ਤਰ੍ਹਾਂ ਸਤਸੰਗ ਜੀ, ਭਗਤ ਰਵਿਦਾਸ ਜੀ ਜਿਹੜੀ ਪੱਥਰੀ ਦੇ ਉੱਤੇ ਸਤਸੰਗ ਜੁੱਤੇ ਗੰਢਦੇ ਸੀ, ਜੁੱਤੀਆਂ ਬਣਾਉਂਦੇ ਸੀ, ਉਹ ਪੱਥਰੀ ਦੇ ਉੱਤੇ ਭਗਵਾਨ ਦੀ ਮੂਰਤੀ ਉੱਕਰੀ ਹੋਈ ਸੀ, ਉਹਦਾ ਧਿਆਨ ਧਾਰਦੇ ਸੀ, ਨਾਲੇ ਭਜਨ ਕਰਦੇ। ਪੰਡਤਾਂ ਨੂੰ ਲੱਗ ਗਿਆ ਪਤਾ, ਸਾਰੇ ਇਕੱਠੇ ਹੋ ਕੇ ਆਏ, ਕਹਿੰਦੇ ਓਏ ਸੂਦਰ, ਕਾਂਸੀ ਵਿਚ ਰਹਿ ਕੇ ਭਗਵਾਨ ਦਾ ਇੰਨਾ ਨਿਰਾਦਰ, ਤੂੰ ਇਹਦੇ ਤੇ ਜੁੱਤੀਆਂ ਰੱਖ ਰੱਖ ਕੇ ਮੂਰਤੀ ਦੇ ਉੱਤੇ ਗੰਢਦਾ? ਕਹਿੰਦੇ ਫੇਰ, ਕਹਿੰਦੇ ਇਹ ਤੇਰੇ ਵਾਸਤੇ ਠੀਕ ਨਹੀਂ। ਕਹਿੰਦੇ ਫਿਰ ਲੈ ਜਾਵਾਂਗੇ? ਕਹਿੰਦੇ ਲੈ ਜਾਵਾਂਗੇ। ਕਹਿੰਦੇ ਮੁਫ਼ਤ ਹੀ, ਜੇ ਤੁਸੀਂ ਮੁਫ਼ਤ ਮੇਰੇ ਕੋਲ ਖੋਹਣੇ ਹੋ, ਬ੍ਰਾਹਮਣ ਹੋ ਕਿ ਚੋਰ ਹੋ, ਸਾਰਿਆਂ ਬ੍ਰਾਹਮਣਾਂ ਨੇ ਰੁਪਈਆ ਰੁਪਈਆ ਇਕੱਠਾ ਕਰਕੇ 20 ਰੁਪਈਏ ਸਤ ਸੰਗਤ ਜੀ ਰਵਿਦਾਸ ਨੂੰ ਦੇ ਤੇ ਉਹ ਪੱਥਰੀ ਲੈ ਗਏ ਚੱਕ, ਇੱਕ ਬ੍ਰਾਹਮਣ ਦੇ ਘਰ ਜਾ ਕੇ ਟਿਕਾ ਦਿੱਤੀ। ਅਗਲੇ ਦਿਨ ਜਿਹੜਾ ਆਵੇ, ਭਗਤ ਜੀ ਜੋੜਾ ਗੰਢ ਦਿਓ, ਚਰਮਟਾ ਗਾਂਠ ਨਾ ਜਨਈ, ਲੋਕ ਗਠਾਵੇ ਪਨਹੀ, ਆਰ ਨਹੀਂ ਜੇ ਤੋਪੋ, ਨਹੀਂ ਠਾਓ ਰਾਂਬੀ ਠਾਓ ਰੋਪੋ, ਲੋਕ ਗੰਠ ਗੰਠ ਖਰਾਬ ਗੁੱਚਾ, ਹੋ ਬਿਨ ਗੰਠੇ ਜਾਏ ਪਹੁੰਚਾ। ਐਸੇ ਸ਼ਬਦ ਵਿਚ ਆਇਆ ਵੀ ਮੈਨੂੰ ਤਾਂ ਹੁਣ ਡੋਰ ਨਹੀਂ ਹੈ। ਉਹ ਜਿਹੜੇ 20 ਰੁਪਈਏ ਸਤਸੰਗੀ ਸਾਧੂਆਂ ਨੂੰ ਭੋਜਨ ਕਰਕੇ ਉੱਥੇ ਗੰਗਾ ਦੇ ਕਿਨਾਰੇ ਛਕਾ ਦਿੱਤਾ, ਕਹਿੰਦੇ ਹੋ ਗਏ ਵਿਹਲੇ, ਵਧੀਆ ਹੋ ਗਏ। ਰਾਤ ਪਈ, ਸਤਸੰਗ ਦੀ ਉਹੀ ਪੱਥਰੀ ਬਾਹਮਣ ਦੀ ਛਾਤੀ ਤੇ ਚੜ ਗਈ ਜਿਹਦੇ ਘਰ ਸੀ। ਕਹਿਣ ਲੱਗੀ, ਭਗਵਾਨ ਨੇ ਆਵਾਜ਼ ਦਿੱਤੀ, ਮੈਂ ਭਗਤ ਦੇ ਹੱਥਾਂ ਚ ਰਹਿੰਦਾ ਸੀ, ਉਹ ਮੇਰਾ ਧਿਆਨ ਧਾਰਦਾ ਸੀ, ਭਾਵੇਂ ਮੈਂ ਪੱਥਰ ਰੂਪ ਨਹੀਂ ਪਰ ਮੈਨੂੰ ਉਸ ਤਰ੍ਹਾਂ ਦਾ ਆਕਾਰ ਉਕਾਰ ਕੇ ਮੇਰਾ ਭਜਨ ਕਰਦਾ ਸੀ, ਤੂੰ ਉੱਥੋਂ ਮੈਨੂੰ ਲਿਆ ਕੇ ਇੱਥੇ ਰੱਖਿਆ। ਬਿਪਤਾ ਪੈ ਗਈ ਬ੍ਰਾਹਮਣ ਨੂੰ। ਅਗਲੇ ਦਿਨ ਦੂਜੇ ਬ੍ਰਾਹਮਣ ਨੂੰ ਕਹਿੰਦਾ, ਭਾਈ ਤੂੰ ਹੀ ਰੱਖ ਘਰ, ਮੈਂ ਤਾਂ ਨਹੀਂ ਰੱਖਦਾ। ਜਿਹੜੇ ਬ੍ਰਾਹਮਣ ਦੇ ਜਾਵੇ ਛਾਤੀ ਤੇ ਚੜ ਜਾਵੇ, ਹਾਰ ਕੇ ਪਛਤਾਏ, ਕਹਿੰਦੇ ਰਵਿਦਾਸ ਨੂੰ ਦੇ ਆਈਏ। ਜਦੋਂ ਦੇ ਆਏ ਮੁੜ ਕੇ ਕਹਿੰਦੇ ਪੈਸੇ ਤਾਂ ਮੇਰੇ ਕੋਲ ਹੈ ਨਹੀਂ, ਕਹਿੰਦੇ ਤੂੰ ਮੁਫ਼ਤੀ ਰੱਖ ਲਾ, ਰੱਖ ਲਈ। ਅਗਲੇ ਦਿਨ ਸਤਸੰਗਤ ਜੀ ਭਗਤ ਨੂੰ ਕਹਿੰਦੇ ਤੂੰ ਠੱਗਾ ਭਗਤ ਹੈ, ਮੈਨੂੰ ਵੇਚ ਕੇ ਫਿਰ ਘਰ ਰੱਖੀ ਬੈਠਾ। ਉਸ ਵੇਲੇ ਭਗਤ ਜੀ ਕਹਿੰਦੇ ਹੇ ਭਗਵਾਨ, ਤੂੰ ਪੱਥਰ ਰੂਪ ਨਹੀਂ ਹੈ, ਦੁਨੀਆਂ ਕੜਪਦੀ ਹੈ, ਜਿਹੜਾ ਤੂੰ ਬੋਲਦਾ ਮੈਂ ਤੇਰਾ ਹੀ ਧਿਆਨ ਧਾਰਨਾ, ਮੈਂ ਤੈਨੂੰ ਵੇਚਿਆ ਨਹੀਂ। ਜੇ ਮੈਨੂੰ ਕਿਸੇ ਨੇ ਮਾਇਆ ਦਿੱਤੀ ਹੈ, ਮੈਂ ਆਪਦੇ ਘਰ ਵਿਚ ਨਹੀਂ ਵਰਤੀ, ਮੈਂ ਤੇਰੇ ਸੰਤਾਂ ਨੂੰ ਭੋਜਨ ਕਰਕੇ ਛਕਾਇਆ, ਮੈਂ ਕਿਤੇ ਆਪ ਰੱਖ ਲਿਆ। ਜਦੋਂ ਹੀ ਭਗਵਾਨ ਪ੍ਰਗਟ ਹੋ ਕੇ ਸਤਸੰਗ ਸਾਖਿਆਤ ਸਾਹਮਣੇ ਰਵਿਦਾਸ ਨੂੰ ਦਰਸ਼ਨ ਦਿੱਤੇ। ਸੋ ਆਪ ਜੀ ਇੱਥੇ ਕਹਿੰਦੇ ਹਨ, ਪੜੋ ਪੰਕਤੀ,
ਜੇ ਇਹ ਮੂਰਤ ਸੱਚੀ ਹੈ,
ਜੇ ਮੂਰਤ ਸੱਚੀ ਹੋਵੇ, ਪੱਥਰ ਦੀ ਘੜੀ ਹੋਈ, ਤਾਂ ਜਿਹੜਾ ਘੜਦਾ ਹੈ ਉਹ ਪੈਰ ਲਾ ਕੇ ਛਾਤੀ ਤੇ ਘੜਦਾ, ਉਸ ਨੂੰ ਠੀਕ ਕਰਦਾ, ਉਹਨੂੰ ਖਾ ਜਾਵੇ, ਦੰਦ ਦੇਵੇ,
ਭਾਤ ਪਹਿਤ ਅਰਲਾ ਪਸੀ।
ਪੰਡਿਤ ਜੀ ਫਿਰ ਤੁਸੀਂ ਕੀ ਕਰਦੇ ਹੋ, ਭਾਤ ਚੌਲ ਰਿੰਨ ਲੈਂਦੇ ਹੋ, ਨਾਲ ਹੀ ਕੜੀ ਬਣਾ ਲੈਂਦੇ ਹੋ, ਇੱਕ
ਅਮਰਤੀ
ਲਾਪਸੀ। ਸਤਸੰਗਤ ਜੀ ਪ੍ਰਸ਼ਾਦ ਆਪਾਂ ਤਾਂ ਬੜਾ ਸੋਹਣਾ ਬਣਾਉਂਦੇ ਹਾਂ, ਉਹ ਨਾ ਪਤਲਾ ਜਿਹਾ ਬਣਾ ਲੈਂਦੇ ਨੇ, ਉਈ ਘਿਓ ਥੋੜਾ ਹੁੰਦਾ, ਆਟਾ ਤੇ ਮਿੱਠਾ ਥੋੜਾ ਜਿਆਦਾ ਹੁੰਦਾ, ਥੋੜੀ ਜੀ ਉਹ ਬਣਾ ਦੇ ਮਿੱਠੀ ਕੜੀ,
ਕਰਕਰਾ ਕਾ ਸਾਰ
ਨਾਲ ਸਾਥ ਸਮਝੀ, ਕਰਕਰਾ ਭੁਰਪੁਰੀ ਜੀ ਕਸਾਰ ਪਨੀਰੀ ਵੀ ਬਣਾ ਲੈਂਦੇ ਨੇ, ਜਾਂ ਪਾਪੜ ਰੱਖ ਲੈਂਦੇ ਨੇ ਕੋਲੇ,
ਭੋਗਨ ਹਾਰੇ ਭੋਗਿਆ,
ਭੋਗ ਲਵਾਉਂਦੇ ਨੇ, ਠਾਕੁਰ ਜੀ ਭੋਗ ਲਾਓ, ਆਪ ਹੀ ਮਗਰੋਂ ਸਤਸੰਗਤ ਜੀ ਛਕ ਲੈਂਦੇ ਨੇ ਪੁਜਾਰੀ। ਹੇ ਪੰਡਿਤ ਜੀ, ਭੋਗਣ ਵਾਲਾ ਪੁਜਾਰੀ ਜਾਂ ਖਾਣ ਵਾਲਾ ਆਪ ਛਕ ਜਾਂਦਾ ਹੈ।
ਇਸ ਮੂਰਤ ਕੇ ਮੁਖ ਇਸ਼ਾਰ,
ਆ ਠਾਕੁਰ ਦਾਰ ਜਿਹੜੀ ਤੇਰੀ ਮੂਰਤੀ ਲੱਗੇ ਤਾਂ ਮੂੰਹ ਵਿੱਚ ਨੂੰ ਥੋੜਾ ਜਿਹਾ ਸੁਹਾ ਦਿੰਦੇ ਨੇ, ਲਾ ਦਿੰਦੇ ਨੇ, ਜਿਸ ਵੇਲੇ ਲਾ ਦਿੰਦੇ ਨੇ ਉੱਥੇ ਮੱਖੀਆਂ ਬਹਿਣ ਦਾ ਖਤਰਾ ਹੈ, ਕਿ ਜਿੱਥੇ ਮਿੱਠਾ ਲਾ ਦਿਆਂਗੇ ਮਿੱਠੀ ਕੋਈ ਚੀਜ਼, ਉੱਥੇ ਮੱਖੀਆਂ ਬਹਿਣਗੀਆਂ, ਕੀੜੀਆਂ ਚੜ੍ਹਨਗੀਆਂ, ਤੁਸੀਂ ਉਹਦੇ ਉੱਤੇ ਸਵਾਹ ਭੁੱਕ ਦਿੰਦੇ ਹੋ ਫਿਰ, ਕਿ ਕਿਤੇ ਇੱਥੇ ਮੱਖੀਆਂ ਨਾ ਬੈਠਣ। ਚੰਗਾ ਜੇ ਕਿਸੇ ਨੂੰ ਭੋਜਨ ਛਕਾ ਕੇ ਮੁੱਠੀ ਸਵਾਦ ਵੀ ਉਹਦੇ ਮੂੰਹ ਤੇ ਮਾਰੀਏ, ਇਹ ਤਾਂ ਕੋਈ ਪ੍ਰਸੰਨਤਾ ਨਾ ਹੋਈ, ਇਹ ਕੋਈ ਪੂਜਾ ਨਹੀਂ।
ਮਾਲਣ ਭੁੱਲੀ ਜਗ ਭੁਲਾਨਾ,
ਹੇ ਪੰਡਿਤ ਜੀ, ਮਾਲਣ ਤਾਂ ਭੁੱਲੀ ਹੋਈ ਸੀ, ਤੂੰ ਵੀ ਭੁੱਲ ਗਿਆ, ਜਗਤ ਵੀ ਭੁੱਲਿਆ ਹੋਇਆ। ਕਹਿੰਦੇ ਮੈਂ ਭੁੱਲਿਆ ਹੋਇਆ? ਕਹਿੰਦੇ ਹਾਂ, ਮਾਲਣ ਭੁੱਲੀ ਜਗ ਭੁਲਾਨਾ, ਤੇਰੀ ਜਿਹੜੀ ਬੁੱਧੀ ਹੈ ਮਾਇਆ ਚ ਲੀਨ ਹੋਣੇ ਕਰਕੇ ਭੁੱਲ ਗਈ, ਤੂੰ ਸਾਰੇ ਸੰਸਾਰ ਵਿਚ ਭੁੱਲਿਆ ਹੋਇਆ ਹੈ।
ਭੁਲਾਨੇ ਨਾ,
ਮੈਂ ਤਾਂ ਨੀ ਭੁੱਲਿਆ। ਕਬੀਰ ਸਾਹਿਬ ਕਹਿੰਦੇ ਕਹਿੰਦੇ ਤੁਸੀਂ ਨੀ ਪੂਜਾ ਕਰਦੇ? ਕਹਿੰਦੇ ਨਹੀਂ, ਅਸੀਂ ਤਾਂ ਭਾਈ ਪ੍ਰਭੂ ਜੋ ਨਾਮ ਅਰਾ, ਜਿਹੜਾ ਨਾਮ ਦਾ ਚਿੰਤਨ ਕਰਨਾ ਭਜਨ ਕਰਨਾ, ਇਹੀ ਸਭ ਤੋਂ ਵੱਡੀ ਉੱਤਮ ਪੂਜਾ ਹੈ, ਅਸੀਂ ਤੇਰੇ ਵਾਂਗੂ ਪੂਜਾ ਨੀ ਕਰਦੇ।
ਕਬੀਰ ਹਮ ਰਾਮ ਰੱਖੇ,
ਕਹਿੰਦੇ ਤੂੰ ਬਚ ਗਿਆ? ਕਹਿੰਦੇ ਹਾਂ, ਮੈਨੂੰ ਰਾਮ ਪਰਮੇਸ਼ਰ ਨੇ ਬਚਾ ਰੱਖਿਆ ਹੈ, ਮੈਨੂੰ ਰਾਮਾਨੰਦ ਨੇ ਸਿੱਖਿਆ ਦਿੱਤੀ ਹੋਈ ਹੈ ਕਿ ਇਸ ਤਰ੍ਹਾਂ ਪੱਥਰ ਪੂਜਾ ਨਹੀਂ ਕਰਨੀ ਹੈ, ਮੈਨੂੰ ਪਰਮੇਸ਼ਰ ਨੇ ਬਚਾ ਲਿਆ ਇਹ ਜੀ ਅੰਧ ਵਿਸ਼ਵਾਸ ਵਾਲੀ ਪੂਜਾ ਤੋਂ।
ਕਿਰਪਾ ਕਰ ਹਰ ਹਰ ਰਾਏ,
ਜੋ ਹਰੀ ਸਾਰਿਆਂ ਦਾ ਪ੍ਰਕਾਸ਼ ਰੂਪ ਹੈ, ਸਾਰਿਆਂ ਦਾ ਪਾਤਸ਼ਾਹ ਹੈ, ਉਸ ਨੇ ਸਾਨੂੰ ਬਚਾ ਕੇ ਰੱਖ ਲਿਆ।
ਆਸਾ ਬਾਰਹ ਬਰਸ ਬਾਲਪਨ ਬੀਤੇ,
ਸਤਸੰਗਤ ਜੀ ਕੋਈ ਪ੍ਰੇਮੀ ਆਇਆ ਆ ਕੇ ਕਹਿੰਦਾ ਜੀ ਕਿਰਪਾ ਕਰਕੇ ਦੱਸੋ, ਜਿਤਨੇ ਲੋਕ ਨੇ ਸਾਰੇ ਮੂਰਖ ਤਾਂ ਨਹੀਂ ਹਨ, ਆਪਣਾ ਜਨਮ ਕਿਉਂ ਗਵਾਈ ਜਾਂਦੇ ਆ ਐਵੇਂ ਪਦਾਰਥਾਂ ਚ ਲੱਗ ਕੇ, ਇਹ ਕਿਉਂ ਨਹੀਂ ਭਜਨ ਕਰਦੇ, ਕਿਉਂ ਪੁੱਠੇ ਪਾਸੇ ਜਾਂਦੇ ਐ, ਕਿਉਂ ਨਹੀਂ ਤਰਦੇ? ਕਬੀਰ ਸਾਹਿਬ ਜੀ ਕਹਿੰਦੇ ਭਾਈ, ਜਿਵੇਂ ਉਮਰ ਬਤੀਤ ਹੁੰਦੀ ਹੈ ਨਾ ਸਾਰੀ, ਉਹਦੀ ਤਰਤੀਬ ਦੱਸ ਰਹੇ ਨੇ ਕਿ ਪ੍ਰੇਮੀਆਂ ਕੀ ਦੱਸੀਏ, ਸਭ ਦੀ ਉਮਰ ਹੀ ਹਿੱਸਿਆਂ ਚ ਬਤੀਤ ਹੋ ਜਾਂਦੀ ਹੈ।
ਬਾਰਾਂ ਬਰਸ ਬਾਲਪਨ ਬੀਤੇ,
12 ਸਾਲ ਤਾਂ ਸਤਸੰਗੀ ਬਾਲਕ ਵਾਸਤਾ ਪਤਾ ਹੀ ਨਹੀਂ ਹੁੰਦਾ ਭਜਨ ਕਰਨਾ ਕਿ ਨਹੀਂ, ਰੱਬ ਕੀ ਹੈ ਕੀ ਨਹੀਂ, 12 ਸਾਲ ਤਾਂ ਬੱਚਾ ਬਾਲਕ ਵਾਸਤਾ ਹੀ ਬਤੀਤ ਹੁੰਦੀ ਹੈ। ਘਰ ਦੇ ਸਤਸੰਗ ਜੀ ਇੱਥੇ ਤਾਂ ਘੂਰਨ ਨਹੀਂ ਦਿੰਦੇ, ਬੱਚੇ ਵਿਗੜ ਜਾਂਦੇ ਨੇ ਘਰਾਂ ਚ, ਜਿੰਨੇ ਬੱਚੇ ਨੂੰ ਸਤਸੰਗੀ ਸਾਰੇ ਉਧਰੋਂ ਆਇਆ, ਉਹਨੇ ਚਪੇੜ ਮਾਰੀ, ਉਧਰੋਂ ਉਹਨੇ ਚਪੇੜ ਮਾਰੀ, ਜੇ ਸਿਆਣੇ ਦੇ ਮਾਰ ਦੀਏ 2 ਦਿਨ ਘਰ ਛੱਡ ਜੂ, ਬੱਚਾ ਰੋ ਕੇ ਫਿਰ ਉਹ ਹੈ ਜਾਂ ਗੋਦੀ ਚ ਚਲਿਆ ਜਾਂਦਾ ਮਾਂ ਦੀ ਚ। ਬਾਲਕ ਅਵਸਥਾ ਵਿਚ ਅੰਧ ਗੁੰਗ ਪਿੰਗਲ ਮਤ ਹੀਨਾ ਨਾ ਪਾਕ, ਬਹੁਤ ਹੀ ਛੋਟੀ ਅਵਸਥਾ ਚ ਤਾਂ ਸਤਸੰਗਤ ਜੀ ਅੱਖਾਂ ਹੈਗੀਆਂ, ਮੂਹਰੇ ਸਮਝ ਨਹੀਂ ਆਉਂਦੀ ਕੀ ਚੀਜ਼ ਹੈ, ਗੋਦੀ ਚੱਕਿਆ ਮਾਂ ਦੀ ਪਰ ਦੇਖਦਾ ਐਵੇਂ ਕਦੇ ਡਰ ਜਾਣਾ, ਕਦੇ ਚੀਜ਼ ਨੂੰ ਜਿਹੜੀ ਖਤਰਨਾਕ ਨੂੰ ਹੱਥ ਪਾਉਣ ਜਾਣਾ, ਸੱਪ ਆਦਕਾਂ ਨੂੰ, ਅੱਗ ਆਦਕ ਨੂੰ ਹੱਥ ਪਾਉਣ ਜਾਣਾ, ਵੀ ਇਹ ਕੀ ਹੈ, ਸਾਂਭ ਕੇ ਰੱਖਣਾ ਪੈਂਦਾ। ਪਰ ਮਨ ਤਾਂ ਤੜਫਦਾ ਨਾ ਉਹਦਾ, ਉਹਨੂੰ ਇਹ ਗਿਆਨ ਨਹੀਂ ਵੀ ਇਹ ਜਿਹੜੀ ਚੀਜ਼ ਚਮਕਦੀ ਹੈ ਮੈਨੂੰ ਫੂਕ ਦੂਗੀ। ਉਹ ਮਾਂ ਨੂੰ ਰੋਂਦਾ ਪਿੱਟਦਾ ਕਿ ਮੈਂ ਤਾਂ ਫੜਨੀ ਜ਼ਰੂਰ ਹੈ, ਦੀਵੇ ਨੂੰ ਫੜਨ ਜਾਂਦਾ ਹੈ, ਉਹਨੇ ਫੂਕ ਦੇਣਾ ਹੱਥ ਸਤ ਸੰਗਤ ਜੀ। ਮਾਂ ਰੋਕਦੀ ਹੈ, ਉਹ ਕਲਪਦਾ ਹੈ, ਔਰ ਬੁੱਧੀ ਓਨੀ ਹੈ ਨੀ ਜਿਹੜਾ ਸਮਝ ਜਾਵੇ ਵੀ ਨਾ ਇਹ ਨੁਕਸਾਨਦੇਹ ਹੈ, ਉਹਨੇ ਰੋਈ ਜਾਣਾ। ਇਹ ਹਾਲਤ ਬਾਲਕ ਵਾ, ਅੰਧ ਗੁੰਗ ਪਿੰਗਲ ਮਤ ਹੀਨਾ ਨਾਪਾਕ, ਨਾਪਾਕ ਅਪਵਿੱਤਰ ਰਹਿੰਦਾ, ਪਤਾ ਨੀ ਕਿਰਿਆ ਕਦੋਂ ਕਰ ਦੇਣੀ ਹੈ, ਤੇ ਬੁੱਧੀ ਅਕਲ ਨੀ ਕੰਮ ਕਰਦੀ ਉਸ ਵੇਲੇ। ਅੱਖਾਂ ਹੈਗੀਆਂ ਪਰ ਸਮਝ ਨੀ ਮੂਹਰੇ ਕੀ ਹੈ, ਕੰਨ ਹੈਗੇ ਤੁਸੀਂ ਭਾਵੇਂ ਬੱਚੇ ਨੂੰ ਕੁਛ ਕਹੀ ਜਾਓ, ਗੋਦੀ ਚੱਕਿਆ ਉਹਨੂੰ ਕੀ ਪਤਾ ਮੇਰੀਆਂ ਗੱਲਾਂ ਕਰਦੇ ਕਿਹਦੀਆਂ ਕਰਦੇ ਆ, ਕੰਨ ਬੋਲੇ ਤਾਂ ਨਹੀਂ ਹਨ ਪਰ ਨਹੀਂ ਸੁਣਦਾ ਫੇਰ ਵੀ ਨਹੀਂ ਕੰਨਾਂ ਹੁੰਦੇ ਆ, ਪੈਰ ਹੈਗੇ ਪਰ ਤੁਰ ਨਹੀਂ ਸਕਦਾ, ਪਿੰਗਲਾ ਤਾਂ ਨਹੀਂ ਹੈ, ਤਾਕਤ ਹੈਗੀ ਸਹਿਜੇ ਸਹਿਜੇ ਸਰ ਚੰਗੀ ਤੁਰਨ ਲੱਗੇਗਾ। ਸੋ ਉਹ ਜਿਹੜੀ ਬਾਲਕ ਅਵਸਥਾ ਆਪਾਂ ਤਾਂ ਕਹਿ ਦਿੰਦੇ ਹਾਂ ਬਈ ਇਹ ਹੁਣ ਬੜਾ ਪਾਤਸ਼ਾਹ ਬੜੇ ਸੁੱਖ ਦਿੰਦਾ, ਪਰ ਉਹ ਸਰ ਚੰਗੀ ਮਨ ਤੜਫਦਾ, ਉਸਦਾ ਸੁੱਖ ਨਹੀਂ ਹੈ ਬਾਲਕ ਅਵਸਥਾ। ਇਸੇ ਤਰ੍ਹਾਂ ਹੌਲੀ ਹੌਲੀ ਖੇਡਣ ਲੱਗਦਾ, ਪਤਾ ਨਹੀਂ ਹੁੰਦਾ ਮੈਂ ਇੱਥੋਂ ਡਿੱਗ ਪਊ ਜਾਂ ਨਹੀਂ, ਡਿੱਗ ਪੈਂਦਾ ਫਿਰ ਰੋਂਦਾ ਹੈ। ਇਉਂ ਸਤਸੰਗ ਜੀ ਪਰਮੇਸ਼ਰੀ ਬੱਚੇ ਦਾ ਰਾਖਾ, ਮਾਂ ਬਾਪ ਕਿੱਥੇ ਕਿੱਥੇ ਰਾਖੀ ਰੱਖਣਗੇ। ਸੋ 12 ਵਰਸ ਪਹਿਲੀ ਉਮਰ ਹੈ ਜਿਹੜੀ, ਉਹ ਬੱਚੇ ਦੀ ਸਤਸੰਗ ਜੀ ਬਾਲਪਨ ਖੇਡਦੇ ਦੀ ਬਤੀਤ ਹੋ ਜਾਂਦੀ। ਕਬੀਰ ਸਾਹਿਬ ਜੀ ਕਹਿੰਦੇ
20 ਵਰਸ ਕਛ ਤਪ ਨਾ ਕੀਓ।
ਉਸ ਤੋਂ ਬਾਅਦ 12 ਸਾਲ ਤੋਂ ਬਾਅਦ 20 ਸਾਲ ਹੋਰ ਲਾ ਲਓ, 32 ਸਾਲ ਤੱਕ ਫਿਰ ਸਤਸੰਗ ਜੀ ਅੰਨੀ ਜਵਾਨੀ ਆਉਣ ਤੋਂ ਪਹਿਲਾਂ ਕਸੂਰ ਵਸਤਾ ਹੁੰਦੀ ਹੈ, ਘਰਦਿਆਂ ਦੇ ਕਹੇ ਨੀ ਲੱਗਦਾ, ਟੱਪਦਾ ਨੱਚਦਾ ਫਿਰਦਾ, ਖੇਡਦਾ ਗੇਮਾਂ ਖੇਡਦਾ, ਇੱਧਰ ਉੱਧਰ ਜਾਂਦਾ, ਕੋਈ ਪਤਾ ਹੀ ਨਹੀਂ ਹੁੰਦਾ ਵੀ ਮੇਰੀ ਮਾਨਸ ਦੇ ਹੀ ਮੈਨੂੰ ਤਪ ਕਰਨ ਵਾਸਤੇ ਮਿਲੀ ਹੈ ਜਾਂ ਭਜਨ ਕਰਨ ਵਾਸਤੇ, ਕੋਈ ਪਰਵਾਹ ਨਹੀਂ। ਨਵੇਂ ਨਵੇਂ ਵਾਕਫ ਦੋਸਤ ਬਣਾਉਂਦਾ ਹੈ, ਇੱਧਰ ਉੱਧਰ ਸਤਸੰਗਤ ਜੀ ਤਰਨ ਤੇਜ ਪਰ ਤਰ ਮੁੱਖ ਜੋ ਹੈ, ਸਾਰਾ ਪਛਰਨਾ ਪਛਾਣਿਆ, ਇੱਧਰ ਉੱਧਰ ਜੋਗ ਅਜੋਗ ਨਹੀਂ ਪਛਾਣਦਾ, ਪਰਾਏ ਸਤਸੰਗ ਜੀ ਰੂਪਾ ਰੰਗਾਂ ਨੂੰ ਦੇਖਦਾ ਫਿਰਦਾ, ਚੜਪੇ ਮਾਰਦਾ, ਜਿਵੇਂ ਬਾਂਦਰ ਬਹੁਤਾ ਹੀ ਟੱਪਦਾ ਹੋਵੇ ਉਹਨੂੰ ਕਿੱਲੇ ਨਾਲ ਬੰਨ ਦੇਈਦਾ, ਫਿਰ ਪਿਆ ਕਿੱਲੇ ਦੇ ਆਲੇ ਦੁਆਲੇ ਟੱਪੀ ਜਾਵੇ ਫਿਰ ਨਹੀਂ ਫਿਕਰ ਹੁੰਦਾ। ਘਰ ਦੇ ਫਿਰ ਸਤਸੰਗ ਜੀ ਸੋਚਦੇ ਹੈ ਵੀ ਇਹਨੂੰ ਕਿਹਾ ਪ੍ਰੁਨ ਦਈਏ ਤਾਂ ਚੰਗਾ, ਫਿਰ ਆਪੇ ਆਪਾਂ ਨੂੰ ਫਿਕਰ ਚੱਕਿਆ ਜਾਊ, ਬਾ ਫਿਰ ਜਦੋਂ ਵਿਆਹ ਦਿੰਦੇ ਨੇ ਬਾ ਫਿਰ ਉੱਥੇ ਛਾਲਾਂ ਮਾਰਦਾ ਰਹਿੰਦਾ, ਫਿਰ ਨਹੀਂ ਕਿਤੇ ਜਾਂਦਾ। ਐ 32 ਸਾਲ ਸਤਸੰਗਤ ਜੀ ਕੋਈ ਜਪ ਤਪ ਨਹੀਂ ਕੀਤਾ ਇਸ ਨੇ, ਉਦੂ ਬਾਅਦ 30 ਵਰਸ ਸਤਸੰਗ ਜੀ ਫਿਰ ਘੋੜੇ ਵਾਂਗੂ ਮੂਹਰੇ ਜੁੜ ਕੇ ਕਮਾਉਂਦਾ, ਫਿਰ ਇਹ ਬੱਚੇ ਪੈਦਾ ਹੋ ਜਾਂਦੇ ਨੇ, ਕਬੀਲਦਾਰੀ ਗਲ ਪੈਂਦੀ ਹੈ, ਫਿਰ ਬੁੜੇ ਬੁੜੇ ਨੂੰ ਵੀ ਤਾੜਦਾ, ਲਿਆ ਤੂੰ ਵੀ ਪੈਸੇ ਮੈਨੂੰ ਦੇ ਦੇ, ਮੁਖਤਿਆਰੀ ਆਪ ਸਾਂਭਦਾ, ਜਿੰਮੇਵਾਰੀ ਹੁਣ ਮੇਰੀ ਹੈ ਤੇਰੀ, ਤੈਨੂੰ ਹੁਣ ਪਤਾ ਨਹੀਂ ਲੱਗਦਾ। ਇਉਂ ਸਤਸੰਗਤ ਜੀ 30 ਸਾਲ ਫੇਰ ਲੰਘ ਜਾਂਦੇ ਹੈ, 62 ਸਾਲ ਦੀ ਉਮਰ ਜਦੋਂ ਹੋ ਜਾਂਦੀ ਫਿਰ ਪਛਤਾਨਾ, ਫਿਰ ਜਦੋਂ ਬਰੇਪਾ ਆ ਜਾਂਦਾ ਪਛਤਾਉਂਦਾ, ਉਹ ਇਹ ਤਾਂ ਅੱਖ ਦੇ ਪੂਰੇ ਵਾਂਗੂ ਹੀ ਲੰਘ ਗਈ ਜ਼ਿੰਦਗੀ, ਐ ਕਹਿੰਦਾ ਬੈਠ ਬੈਠ ਕੇ, ਪਤਾ ਹੀ ਨਹੀਂ ਲੱਗਿਆ ਕਮੜੀ ਜਵਾਨੀ ਸੀ। ਆਜੂ 30-32 ਮੈਂ ਜਾਗ ਸਕੇ ਤੂੰ ਜਾਗ, ਅਰੀ ਜਵਾਨੀ ਬਾਬਰੀ ਜਾਏ ਕਿਨਾਰੇ ਲਾਗ। 30-32 ਸਾਲ ਦੀ ਉਮਰ ਚ ਭਾਈ ਤੂੰ ਭਾਉ ਭਗਤੀ ਵੀ ਜਾਗਣਾ ਤਾਂ ਜਾਗ ਪੈ, ਦਾਨ ਕਰ ਲੈ, ਭਜਨ ਕਰ ਲੈ, ਨਹੀਂ ਤਾਂ ਕਮੜੀ ਜਵਾਨੀ ਭਾਈ ਕਿਨਾਰੇ ਲੱਗ ਜਾਣੀ ਹੈ, ਫਿਰ ਮੁੜ ਕੇ ਤਾਂ ਆਉਣੀ ਨਹੀਂ। ਬਜ਼ੁਰਗ ਬੈਠਾ ਸਤਸੰਗ ਜੀ ਪੁੰਜੇ, ਸੋਟੀ ਡਿੱਗ ਪੀ, ਹੱਥ ਮਾਰੇ, ਕੋਈ ਆਇਆ ਕਹਿੰਦਾ ਬਾਬਾ ਕੀ ਭਾਲਦਾ, ਕਹਿੰਦਾ ਜਵਾਨੀ ਗੁੰਮ ਗਈ, ਭਾਲਦਾ ਲੱਭੀ ਤਾਂ ਲੱਭਦੀ ਤਾਂ ਹੁਣ ਹੈ ਨੀ, ਨੇਤਰੀ ਧੁੰਦ ਕਰਨ ਪਏ ਬਹਿਰੇ, ਮਨਮੁਖ ਨਾਮ ਨਾ ਜਾਣੀ, ਅੰਦਲੇ ਕਿਆ ਪਾਇਆ ਜੱਗ ਆਏ, ਰਾਮ ਰਦੇ ਨੀ ਹਰ ਕੀ ਸੇਵਾ ਚਾਲੇ, ਮੂਲ ਗਵਾਏ ਮੂਲ ਲੈ ਕੇ ਆਏ ਆ ਸਵਾਸ, ਇਹ ਵੀ ਸਤਸੰਗ ਜੀ ਕੋਲੋਂ ਲੰਘਦੇ ਜਾ ਰਹੇ ਨੇ, ਨੇਤਾਪਤੀ ਸਤਸੰਗ ਜੀ ਘਟਦੇ ਹੀ ਘਟਦੇ ਜਾ ਰਹੇ ਨੇ, ਵਧਣਾ ਇਹਨਾਂ ਨੇ ਕੀ ਹੈ। ਤਾਂ ਆਪ ਜੀ ਕਹਿੰਦੇ ਹਨ ਬੁਢੇਪਾ ਆ ਜਾਂਦਾ ਹੈ, ਪੜੋ ਪੰਗਤੀ,
ਫਿਰ ਪਛਤਾਨਾ ਬਿਰਦ ਪਾਇਓ,
ਫਿਰ ਪਛਤਾਉਂਦਾ ਉਹ, ਫਿਰ ਪਿਛਲੀ ਜੁਮਰ ਜਿਹੀ ਨੰਗੀ ਹੁੰਦੀ ਆ ਨਾ, ਉਹਦੇ ਵਿੱਚ ਜੋ ਜੋ ਕੰਮ ਕੀਤਾ ਨਾ ਉਹ ਫਿਰ ਮੂਵੀ ਮੂਹਰੇ ਚੱਲਦੀ ਹੈ ਬਈ ਆਹ ਪੁਰਾਣੇ ਟਾਈਮ ਕੀਤਾ, ਆਪ ਹੀ ਫਿਰ ਨਮੋਸ਼ੀ ਨੂੰ ਪ੍ਰਾਪਤ ਹੁੰਦਾ ਮਨਾ, ਆਹ ਤੈਨੂੰ ਕਿਸੇ ਨੇ ਸਮਝਾਇਆ ਨੀ, ਤੂੰ ਬੜੀ ਭਾਰੀ ਉਦੋਂ ਗਲਤੀ ਕੀਤੀ ਸੀ, ਜੇ ਤੂੰ ਹੁਣ ਬੱਚਿਆਂ ਨੂੰ ਦੱਸੇਗਾ ਤੈਨੂੰ ਉਦਾਂ ਹੋਰ ਲਾਣ ਤਾਂ ਪਾਉਣਗੇ, ਲੁਕੋ ਕੇ ਰੱਖਦਾ ਫਿਰ ਫਲਾਣੇ ਟਾਈਮ ਆਹ ਹੋਇਆ, ਫਲਾਣੇ ਟਾਈਮ ਆਹ ਹੋਇਆ, ਸਾਰੀ ਜ਼ਿੰਦਗੀ ਸਾਹਮਣੇ ਇਹਦੇ ਆਉਂਦੀ ਹੈ, ਫਿਰ ਹੋ ਕੇ ਲੈਂਦਾ ਬਿਰਧ ਹੋਇਆ ਹੋਇਆ।
ਮੇਰੀ ਮੇਰੀ ਕਰਤੇ ਜਨਮ ਗਯੋ।
ਕਿਉਂ ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀ ਉਹ ਕਿਵੇਂ ਤਰੇ ਸੰਸਾਰ ਤੋਂ ਜੀਵ, ਮਾਇਆ ਬੜੀ ਪਰਬਲ ਹੈ, ਮੇਰੀ ਜਰ ਮੇਰੀ ਜੋਰ ਮੇਰੇ ਪਦਾਰਥ ਮੇਰੇ ਪੁੱਤਰ ਧੀਆਂ ਐ ਸਤਸੰਗਤ ਜੀ, ਫਿਰ ਪਰਖ ਦਾ ਨਿਆਣਿਆਂ ਚ ਬੈਠ ਕੇ ਵੀ ਇਹ ਮੈਨੂੰ ਮੇਰਾ ਮੈਰੇ ਤਾਂ ਹੈਗੇ, ਇਹ ਵੀ ਮੈਨੂੰ ਆਪਣਾ ਬਣਾਉਂਦੇ ਨੇ। ਉਹਨਾਂ ਨੂੰ ਪੁੱਛਦਾ ਮੈਂ ਕੀ ਦਾ ਮੈਂ ਕੀ ਲੱਗਦਾ, ਉਹਦਾ ਪਿਆਰ ਨਾਲ ਕਹਿੰਦਾ ਬੜਾ ਖੁੱਲਿਆ ਨੀ ਸਮਾਉਂਦਾ ਕੁਛ ਦਾ, ਹਾਂ ਮੈਂ ਹੈਗਾ, ਇਹਨਾਂ ਨੇ ਵੀ ਮੇਰੇ ਤੇ ਮਿਹਰ ਕੀਤੀ ਹੋਈ ਹੈ। ਜੇ ਕਹਿ ਦੇਣ ਤੂੰ ਸਾਡਾ ਬੁੜਿਆ ਕੁਛ ਨੀ ਲੱਗਦਾ, ਬਸ ਫਿਰ ਜਦੋਂ ਹੀ ਸਮੁੰਦਰ ਚਿੰਤਾ ਚ ਡੁੱਬ ਜਾਂਦਾ। ਸੋ ਐ ਸਤ ਸੰਗਤ ਜੀ ਮੇਰੀ ਮੇਰੀ ਕਰਦੇ ਦਾ ਜਨਮ ਚਲਿਆ ਗਿਆ।
ਸੋਖ ਭੋਜਨ ਬਲਿਓ,
ਉਹ ਭੋਜਨਾਂ ਦਾ ਜਿਹੜਾ ਬਲ ਸੀ ਨਾ, ਜਿਹੜੇ ਦੌੜਿਆਂ ਦੇ ਨਾਲ ਸਤ ਸੰਗਤ ਜੀ ਕੰਮ ਕਰਦਾ ਸੀ, ਉਹ ਸੋਖ ਲਿਆ ਵਡੇਪੇ ਨੇ, ਜਵਾਨੀ ਦਾ ਬਲ ਉਹ ਖਿੱਚ ਲਿਆ। ਸਾਇਰ ਜਿਵੇਂ ਸਤ ਸੰਗਤ ਜੀ ਸਮੁੰਦਰ ਨੂੰ ਪੀਤਾ ਸੀ ਅਗਸਤ ਨੇ, ਅਗਸਤ ਮੁਨੀ ਹੋਇਆ ਸਤ ਸੰਗਤ ਜੀ, ਸਮੁੰਦਰ ਦੇ ਕਿਨਾਰੇ ਤਪ ਕਰਿਆ ਕਰਦਾ। ਆ ਇੱਕ ਟੀਰੀ ਆ ਆਪਣੇ ਦੇਸ਼ ਵਿਚ ਹੁੰਦੀ ਹੈ, ਉਹ ਕਿਨਾਰੇ ਤੇ ਆਂਡੇ ਦੇ ਬੈਠੀ, ਧਰਤੀ ਤੇ ਆਂਡੇ ਦਿੰਦੀ ਆ ਉਹ, ਸਮੁੰਦਰ ਦੀ ਛੱਲ ਆਈ ਸਤ ਸੰਗਤ ਰੋੜ ਕੇ ਲੈ ਗਈ। ਜਿਉਂ ਲੱਗੀ ਬਰਲਾਪ ਕਰਨ, ਅਗਸਤ ਕਹਿੰਦਾ ਉਹ ਸਮੁੰਦਰ ਇਹਨਾਂ ਨੂੰ ਵਾਪਸ ਕਰ ਦੇ, ਜਿਹੜੀ ਛੱਲ ਨਾ ਤੂੰ ਅੰਦਰ ਨੂੰ ਲਿਜਾ ਸਕਦਾ, ਦੂਸਰੀ ਛੱਲ ਨਾ ਬਾਹਰ ਵੀ ਕੱਢ ਸਕਦਾ, ਨਾ ਪ੍ਰਵਾਹ ਕੀਤੀ। ਉਸ ਵੇਲੇ ਸਤ ਸੰਗਤ ਇਤਿਹਾਸ ਗਵਾਹ ਹੈ, ਇਸ ਨੇ ਵਿਰਾਟ ਰੂਪ ਧਾਰ ਕੇ ਸਤ ਸੰਗਤ ਸਮੁੰਦਰ ਪੀ ਲਿਆ ਸੀ। ਜੇ ਕਹੀਏ ਕਿਵੇਂ ਪੀਤਾ ਜੀ ਇੰਨੇ ਅਗਸਤ ਨੇ, ਵਿਰਾਟ ਰੂਪ ਧਾਰਿਆ ਸਤ ਸੰਗਤ ਜੀ। ਵਿਰਾਟ ਰੂਪ ਕਹਿੰਦੇ ਹਨ ਭਗਵਾਨ ਦਾ ਵੀ, ਜਿਵੇਂ ਆਪਣਾ ਆ ਦੇਹ ਹੈ ਨਾ, ਪਰਮੇਸ਼ਰ ਦਾ ਵੀ ਸਤ ਸੰਗਤ ਜੀ ਵਿਰਾਟ ਇਸ ਤਰ੍ਹਾਂ ਦਾ ਹੀ ਆ। ਸਾਂਝ ਚੰਦ ਤੇ ਸੂਰਜ ਅੱਖਾਂ ਹਨ, ਜਿੰਨੇ ਪਹਾੜ ਨੇ ਹੱਡ ਹਨ, ਜਿੰਨੀ ਬਨਸਪਤੀ ਹੈ ਰੋਮ ਹਨ, ਚਮਰ ਪੋਸਕਾ ਪੇਹਨ ਤੇਰਾ ਇਹ ਵਿਦ ਬਣਿਆ ਗੋਪਾਲਾ। ਜਿਸ ਵੇਲੇ ਦਿਓ ਨੇ ਦਰਸ਼ਨ ਦਿੱਤੇ ਆ ਨਾ ਨਾਮਦੇਵ ਨੂੰ, ਖੂਹ ਦੇ ਉੱਤੇ ਜਾ ਰਹੇ ਸੀ ਸਫ਼ਰ ਚ, ਕਿਸੇ ਨੂੰ ਨਾਮਦੇਵ ਨੇ ਪੁੱਛ ਲਿਆ ਮੈਂ ਰਾਤ ਕੱਟਣੀ ਹੈ, ਕਹਿੰਦੇ ਅੱਖਾਂ ਖੂਹ ਤੇ ਕੱਟਦਾ, ਕਿਸੇ ਮਸ਼ਕਰੇ ਨੇ ਕਹਿ ਦਿੱਤਾ। ਉੱਥੇ ਦਿਓ ਆਉਂਦਾ ਸੀ ਰਾਤ ਨੂੰ ਭਿਆਨਕ, ਜਦੋਂ ਸਤ ਸੰਗਤ ਜੀ ਆਇਆ ਦਿਓ ਭਿਆਨਕ ਰੂਪ ਦਿਖਾਇਆ, ਉਸ ਵੇਲੇ ਸਤ ਸੰਗਤ ਜੀ ਡਰਨਾ ਕੀ ਸੀ, ਸਾਰੇ ਪਰਮੇਸ਼ਰ ਦੇਖਦਾ ਸੀ ਨਾਮਦੇਵ ਤਾਂ, ਕੁੱਤੇ ਵਿਚ ਵੀ ਸਤ ਸੰਗਤ ਜੀ ਰੋਟੀ ਚੱਕ ਕੇ ਲਗਾਇਆ, ਕਹਿੰਦਾ ਚੋਪੜ ਤਾਂ ਲੈਣ ਦੇ ਫੇਰ ਭੋਗ ਲਾ ਲਈ। ਉਹਦੇ ਚ ਵੀ ਭਗਵਾਨ ਨੂੰ ਦੇਖਿਆ ਸਤ ਸੰਗਤ ਜੀ। ਦਿਓ ਨੇ ਸੋਚਿਆ ਵੀ ਇਹ ਤਾਂ ਮੈਨੂੰ ਪਰਮੇਸ਼ਰ ਰੂਪ ਆਂਦਾ, ਮੈਂ ਰਾਕਸ਼ਾ ਮੈਂ ਖਾ ਜਾਂਦਾ ਬੰਦਿਆਂ ਨੂੰ। ਇਕਦਮ ਸਤ ਸੰਗਤ ਜੀ ਸਰੀਰ ਵਧਾ ਲਿਆ ਦਿਓ ਨੇ, ਵੀ ਡਰੂਗਾ ਨਾਮਦੇਵ। ਜਦੇ ਕਹਿੰਦਾ ਆਓ ਕਲੰਦਰ ਕੇਸਵਾ ਕਰ ਵਦਾਲੀ ਭੇਸਵਾ, ਆਓ ਭਗਵਾਨ ਅੱਜ ਤਾਂ ਕਲੰਦਰ ਵਾਲਾ ਰੂਪ ਧਾਰੀ ਵਧਾਰ ਲਿਆ ਤੁਸੀਂ, ਕੌਸਾ ਸਭ ਤੋਂ ਪਿਆਲਾ ਹੱਥ ਆ ਤੇਰੀਆਂ ਖੜਾਵਾਂ, ਤੇਰੇ ਪੈਰ ਛੋਟੇ ਛੋਟੇ ਹੀ ਨੇ, ਸੱਤੇ ਪਤਾਲ ਤੇਰੇ ਪੈਰ ਹਨ, ਸੱਤੇ ਸਮੁੰਦਰ ਤੇਰਾ ਪੇਟ ਹੈ, ਜਿੰਨੀ ਬਨਸਪਤੀ ਦਾ ਰੋਮ ਹੈ, ਇਹ ਵੇਦ ਤੇਰੀ ਬਾਣੀ ਹੈ, ਤੇ ਬ੍ਰਹਮਾ ਤੇ ਵਿਸ਼ਨੂੰ ਤੇਰਾ ਡੌਲੇ ਹਨ, ਇਹ ਸਾਰੇ ਸਤ ਸੰਗਤ ਜੀ ਨੂੰ ਵਿਰਾਟ ਰੂਪ ਕਹਿੰਦੇ ਹੈ। ਇਹੋ ਜਿਹਾ ਰੂਪ ਧਾਰ ਕੇ ਆਪਣੀ ਸ਼ਕਤੀ ਨਾਲ ਅਗਸਤ ਨੇ ਸਹਿਰ ਸੋਖ ਸਮੁੰਦਰ ਨੂੰ ਸੋਖਤਾ ਸੀਗਾ, ਫੇਰ ਸਤ ਸੰਗਤ ਜੀ ਆਂਡੇ ਦਵਾਏ ਭਾਵ ਦਿਆ ਦ੍ਰਿਸ਼ਟੀ ਕੀਤੀ। ਇੱਥੇ ਕਹਿੰਦੇ ਆ ਸਾਇਰ ਸੋਖ ਭੁਜੰ ਬਲਿਓ, ਭੁਜਾਂ ਦਾ ਜਿਹੜਾ ਬਲ ਸੀ ਨਾ ਡੌਲਿਆਂ ਦਾ, ਐ ਸੋਖ ਲਿਆ ਵਡੇਪੇ ਨੇ, ਜਿਵੇਂ ਅਗਸਤ ਨੇ ਸਤ ਸੰਗਤ ਸਮੁੰਦਰ ਪੀ ਲਿਆ ਸੀ।
ਰਹਾਉ ਸੂਕੇ ਸਰਬਰ ਪਾਲ ਬੰਧਾਵਾ,
ਫੇਰ ਇਹ ਕੀ ਕਰਦਾ ਨਾ ਜਦੋਂ ਵਡੇਪਾ ਆਉਂਦਾ, ਕੋਈ ਕਦੇ ਬਹਿ ਵੱਧ ਜੂ, ਕਦੇ ਗਰਮੀ ਵੱਧ ਜੂ, ਕਦੇ ਕੋਈ ਹੱਡ ਪੈਰ ਦੁਖਣ ਲੱਗ ਜਾਂਦੇ ਐ, ਫਿਰ ਇਉਂ ਕਰਦਾ ਹੈ ਬਈ ਸਰੀਰ ਮੇਰਾ ਬਣਿਆ ਰਿਹਾ, ਘਰਦਿਆਂ ਨੂੰ ਕਹਿੰਦਾ ਨਸਾਸਤਾ ਰਲਾ ਕੇ ਦਿਓ, ਰੋਟੀ ਹਜ਼ਮ ਨਹੀਂ ਆਉਂਦੀ, ਲਿਆ ਘੁੱਟ ਪੀਣ ਨੂੰ ਵੀ ਦੇ ਦਿਆ ਕਰੋ, ਉਰਾ ਪਰਾ ਫਿਰ ਬੜਾ ਕੋਸ਼ਿਸ਼ ਕਰਦਾ ਸਰੀਰ ਨੂੰ ਰੱਖਣ ਵਾਸਤੇ। ਉਹ ਐਂਦਾ ਯਤਨ ਹੈ, ਨਿਸਫਲ ਜਾਂਦਾ ਯਤਨ ਕੀਤਾ ਹੈ, ਜਿਵੇਂ ਸੁੱਕੇ ਸਰੋਵਰ ਪਾਲ ਮਧਾਵਾ, ਸਰੋਵਰ ਸੁੱਕਾ ਹੋਵੇ ਇਰਦ ਗਿਰਦ ਉਹਨੂੰ ਸੱਚ ਸਮਝੀ ਵੱਟ ਬੰਨੀ ਜਾਵੇ ਵੀ ਹਾਂ ਸਰੋਵਰ ਬੜਾ ਭਾਰੀ ਹੈ, ਉਹ ਜਿਵੇਂ ਬਣਿਆ ਰਹੇ, ਸੁੱਕੇ ਸਰੋਵਰ ਚੁੱਕੀ ਸੱਚ ਸਮਝੀ ਲੱਭੇਗਾ, ਸੁੱਕੇ ਸਰੀਰ ਜਿਹੜਾ ਜਵਾਨੀ ਭੋਗ ਚੁੱਕਿਆ ਚੁੱਕੀ ਵਿਸ਼ਿਆਂ ਨੇ ਬੋਧਾ ਕਰ ਕੀਤਾ ਹੋਇਆ ਸਰੀਰ। ਇਸੇ ਤਰ੍ਹਾਂ ਜਿਵੇਂ ਜ਼ਿਮੀਂਦਾਰ ਖੇਤੀ ਤਾਂ ਵੱਢੀ ਗਈ, ਉਦੋਂ ਬਾਅਦ ਖਾਲੀ ਖੇਤ ਨੂੰ ਬਾੜਾਂ ਕਰਦਾ ਫਿਰੇ, ਉਹਦਾ ਕੋਈ ਲਾਭ ਨਹੀਂ ਹੈ। ਜਿਵੇਂ ਇਹ ਦੋਨੋਂ ਕੰਮ ਨਿਸਫਲ ਨੇ, ਖਾਲੀ ਖੇਤ ਨੂੰ ਬਾੜ ਕਰਨੀ ਜਿੱਥੇ ਖੇਤੀ ਵੱਢੀ ਗਈ, ਤੇ ਦੂਸਰੇ ਪਾਸੇ ਸੁੱਕੇ ਸਰੋਵਰ ਨੂੰ ਐਵੇਂ ਵੱਟਾਂ ਵਜੇ ਪਾਣੀ ਤਾਂ ਉੱਚੜ ਨਹੀਂ ਰਿਹਾ, ਉੱਥੇ ਸੁੱਕਾ ਹੀ ਹੈ, ਐ ਬੁੱਢੇ ਸਰੀਰ ਨੂੰ ਫਿਰ ਕਹਿੰਦਾ ਵੀ ਬਣਿਆ ਰਹੇ ਤਾਂ ਚੰਗਾ, ਕਦੇ ਕੋਈ ਇਲਾਜ ਕਰੂ, ਕਦੇ ਕਹੂ ਇਹਨੂੰ ਖੁਰਾਕ ਖਵਾਊਗਾ, ਘਰਦਿਆਂ ਨੂੰ ਕਹੂ ਆਹ ਦਿਓ ਆਹ ਦਿਓ, ਇਹਦੇ ਕੋਸ਼ਿਸ਼ਾਂ ਕਰਦਾ ਹੈ।
ਲੂਣਾ ਖੇਤ ਹੱਥ ਵਾੜ ਕਰੇ,
ਜਿਵੇਂ ਭਾਈ ਲੂਣਾ ਜਿਹੜਾ ਖੇਤ ਵੱਢਿਆ ਹੋਇਆ ਉਹਦੇ ਹੱਥਾਂ ਨਾਲ ਵਾੜਾਂ ਕਰੇ, ਜਿਵੇਂ ਐ ਇਹ ਕੋਸ਼ਿਸ਼ ਕਰਦਾ ਹੈ ਮੈਨੂੰ ਕੋਈ ਬੁੱਢਾ ਨਾ ਕਹੇ। ਫਿਰ ਲਿਆ ਕੇ ਰੰਗ ਰੰਗ ਲੈਂਦਾ ਦਾੜੀ, ਕਹਿੰਦਾ ਮੈਨੂੰ ਹੁਣ ਤਾਂ ਨੀ ਕੋਈ ਕਹੂਗਾ ਬੁੱਢਾ, ਦੇਖ ਤਾਂ ਮੈਂ ਜਵਾਨ, ਐ ਉਰਾ ਪਰਾ ਬੜਾ ਯਤਨ ਕਰਦਾ।
ਆਇਓ ਚੋਰ ਤਰੰਤੇ ਲੈ
ਗਏ, ਇਉਂ ਨੀ ਪਤਾ ਵੀ ਉਹ ਚੋਰ ਜੰਮਨੇ ਆ ਜਾਣਾ। ਪਹਿਲਾਂ ਤਾਂ ਚੋਰ ਸਭ ਤੋਂ ਘਰ ਦੇ ਹੀ ਬਣ ਜਾਂਦੇ ਆ, ਵਿੜਕ ਲੈਂਦੇ ਰਹਿੰਦੇ ਨੇ ਸਾਰੀ ਜ਼ਿੰਦਗੀ, ਬੁੜੇ ਨੇ ਕਮਾਈ ਕੀਤੀ ਵੀ ਰੱਖੀ ਕਿੱਥੇ ਹੈ, ਅੰਦਾਜ਼ਾ ਲਾ ਲੈਂਦੇ ਵੀ ਇੰਨਾ ਖਰਚ ਫਲਾਣੇ ਤੋਂ, ਇੰਨਾ ਖਰਚ ਫਲਾਣੇ ਤੋਂ, ਇੰਨੀ ਸੀ ਉਹ ਦੱਬੀ ਤਾਂ ਨੀ ਹੋਈ, ਕਿਤੇ ਆਪਦੀ ਭੈਣ ਨੂੰ ਤਾਂ ਨੀ ਦੇ ਆਇਆ, ਭੂਆ ਆਦਿਕ ਨੂੰ, ਐ ਸਭ ਤੋਂ ਜੀ ਸੋਚਦੇ ਰਹਿੰਦੇ ਨੇ ਧੰਨ ਵੱਲ ਨੂੰ। ਆਇਓ ਚੋਰ ਤੁਰੰਤ ਲੈ ਗਏ, ਉਹ ਘਰ ਦੇ ਹੀ ਪੁੱਤ ਪੋਤੇ ਚੋਰ ਬਣ ਜਾਂਦੇ, ਕਿਸੇ ਪਾਸੋਂ ਕੱਢ ਲੈਂਦੇ, ਜਿੱਥੇ ਦੇ ਸਿਰਾਣੇ ਸਮੁੰਨੇ ਬੁੜੇ ਹੀ ਦੱਬੀ ਹੁੰਦੀ ਹੈ, ਛੇਤੀ ਲੈ ਜਾਂਦੇ ਹਨ।
ਮੇਰੀ ਰਾਖਤ ਮੁਕਤ ਫਿਰਾ,
ਫਿਰ ਮੂਰਖ ਹੈ ਵੀ ਮੇਰੀ ਮੰਨ ਕੇ ਉਹਨੂੰ ਰੱਖਦਾ ਫਿਰਦਾ ਹੈ, ਜੇ ਦੱਬ ਦੇਵੇ ਤਾਂ ਦੂਏ ਚੌਥੇ ਦਿਨ ਜਾ ਕੇ ਦੇਖਦਾ ਹੈ, ਥੋਂ ਬਦਲ ਦਿੰਦਾ ਵੀ ਕਿਤੇ ਪਤਾ ਨਾ ਲੱਗ ਗਿਆ ਹੋਵੇ, ਐ ਇਹਦੀ ਬਿਰਤੀ ਅਖੀਰ ਤੱਕ ਰਹਿੰਦੀ ਹੈ। ਆਇਓ ਚੋਰ ਤੁਰੰਤ ਲੈ ਗਏ, ਅੰਤ ਨੂੰ ਭਾਈ ਜੰਮਨੇ ਵੀ ਚੋਰ ਵਾਂਗੂ ਆਉਣਾ, ਭੇਤ ਤਾਂ ਨੀ ਦੇਣਾ, ਉਹ ਬੇਰਾ ਨਾ ਬੂਝੀਏ ਜੋ ਆਏ ਪਰੇ ਜਮ ਫੰਦ, ਉਹ ਬੇੜਾ ਨੀ ਆਪਾਂ ਨੂੰ ਪਤਾ ਵੀ ਕਦੋਂ ਆ ਕੇ ਸਤਸੰਗ ਜੀ ਜਾਵਣੇ ਪਾਈ ਆ ਕੇ ਪਾ ਲੈਣੀ ਹੈ, ਸੋ ਉਹ ਆ ਕੇ ਛੇਤੀ ਦੇਣੇ ਲੈ ਜਾਂਦੇ ਹਨ।
ਮੇਰੀ ਰਾਖਤ ਮੁਕਤ ਫਿਰਾ,
ਇਹ ਮੂਰਖ ਮੇਰੀ ਦੇਹ ਹੈ, ਮੇਰੀ ਦੇਹ ਮੈਂ ਤਾਂ ਰੱਖੂੰਗਾ, ਇਸ ਨੂੰ ਐ ਫਿਰਦਾ ਪਰ ਰਹਿੰਦੀ ਨੀ, ਇਹਦੇ ਹੱਥ ਚ ਨੀ ਰਹਿੰਦੀ।
ਚਰਨ ਸੀਸ ਕਰ ਕੰਪਨ ਲਾਗੇ,
ਫਿਰ ਚਰਨ ਵੀ ਥਿੜਕਦੇ ਆ ਜਦੋਂ ਉਹ ਤੁਰਦਾ ਹੈ, ਉਹ ਚਾਲ ਨੀ ਰਹਿੰਦੀ ਉਹੀ ਜੀ ਜਿਹੜੀ ਸੁੰਦਰ ਚਾਲ ਆਪਦੀ ਦੇਖਦਾ, ਮੇਰੇ ਵਰਗੀ ਚਾਲ ਕੋਈ ਨੀ ਤੁਰਦਾ, ਪੈਰ ਥਿੜਕਣ ਲੱਗ ਜਾਂਦੇ ਹਨ, ਚਰਨ ਸੀਸ ਸਿਰ ਵੀ ਸਤਸੰਗ ਜੀ ਘੁੰਮਦਾ ਹਿਲਣ ਲੱਗ ਜਾਂਦਾ, ਹੱਥ ਵੀ ਕੰਬਦੇ ਨੇ ਚੀਜ਼ ਫੜਦੇ,
ਨੈਣੀ ਨੀਰ ਅਸਾਰ ਬਹਿ,
ਨੇਤਰਾਂ ਚ ਸਤਸੰਗ ਜੀ ਆਉਣ ਲੱਗ ਜਾਂਦਾ, ਦੇਖ ਲੋ ਪਾਣੀ, ਉਹ ਵੀ ਸਤਸੰਗ ਜੀ ਪਤਾ ਨੀ ਕਿੰਨਾ ਕੁ ਵਾਰ ਦਾ ਬੇਸੰਭਾਲ ਹੈ, ਅੱਖਾਂ ਖੁਸ਼ਕ ਨੀ ਰਹਿੰਦੀਆਂ,
ਜੇਬਾ ਬਚਨ ਸੁਧ ਨਹੀਂ ਨਿਕਸਾ,
ਜੇ ਜਵਾਨ ਨਾਲ ਬੋਲਦਾ ਉਹ ਵੀ ਪੂਰਾ ਬੋਲ ਨੀ ਸਕਦੀ, ਦੰਦ ਉਖੜ ਜਾਂਦੇ ਹੈ, ਸਸਲਾ ਹੀ ਬੋਲਦਾ ਹੈ, ਬਾਣੀ ਵੀ ਬੋਲੀ ਨੀ ਜਾਂਦੀ,
ਸਬਰੇ ਧਰਮ ਕੀ ਆਸ ਕਰੇ,
ਫੇਰ ਇਹ ਸਤਸੰਗ ਜੀ ਆਸ ਕਰਦਾ ਪੁੰਨਦਾਨ ਹੀ ਕਰ ਲਵਾਂ, ਹੁਣ ਤਾਂ ਵੀ ਕੰਮ ਗਿਆ, ਫੇਰ ਘਰਦੇ ਨੀ ਕਰਨ ਦਿੰਦੇ, ਕਹਿੰਦੇ ਤੂੰ ਸਾਨੂੰ ਲਟਾਉਣਾ, ਤੂੰ ਆਪਦੀ ਜਵਾਨੀ ਚ ਤਾਂ ਦਾਨ ਨਾ ਕੀਤਾ, ਹੁਣ ਤੈਨੂੰ ਦਈਏ, ਮੁਖਤਿਆਰੀ ਸਾਂਭ ਬਹਿੰਦੇ ਨੇ ਪੱਲੇ ਕੁਝ ਹੁੰਦਾ ਨੀ, ਫਿਰ ਸਤਸੰਗ ਜੀ ਇੱਛਾ ਧਾਰਦਾ ਵੀ ਦਾਨ ਕਰਾਂ, ਦਾਨ ਘਰਦੇ ਗਿਣ ਮਿਣ ਲੈਂਦੇ ਨੇ, ਬੁੜੇ ਕੋਲੇ ਕਿੰਨੇ ਪੈਸੇ ਨੇ, ਚੋਰੀ ਗੀਜੇ ਚ ਦੇਖ ਲੈਂਦੇ ਆ ਵੀ ਇਸਕੀ ਇੰਨੇ ਸੀਗੇ, ਕਿੱਧਰ ਕਿੱਥੇ ਦੇ ਗਿਆ ਹੈ, ਉਦੋਂ ਧਰਮ ਕਰਨ ਦੀ ਆਸ ਤਾਂ ਕਰਦਾ ਹੈ, ਪਰ ਸਤਸੰਗ ਜੀ ਘਰਦੇ ਨੀ ਕਰਨ ਦਿੰਦੇ।
ਹਰ ਜੀ ਉਹ ਕਿਰਪਾ ਕਰੇ ਲੇਵਲਾਵਾ,
ਕਬੀਰ ਸਾਹਿਬ ਜੀ ਕਹਿੰਦੇ ਵੀ ਹਰ ਜੀ ਉਹ ਕਿਰਪਾ ਕਰੇ, ਜੇ ਹਰੀ ਪਰਮੇਸ਼ਰ ਪ੍ਰੇਮੀਓ ਕਿਰਪਾ ਕਰ ਦੇਵੇ, ਲਿਵ ਲਾਵੇ, ਜਿਵੇਂ ਤੁਸੀਂ ਲਿਵ ਸ਼ਬਦ ਚ ਲਾਈ ਬੈਠੇ ਹੋ, ਐ ਲਿਵ ਪਰਮੇਸ਼ਰ ਲਾ ਦੇਵੇ ਆਪਣੀ ਨਾਮ ਵਿਚ, ਉਹਦੀ ਕਿਰਪਾ ਨਾਲ ਹੀ ਲੱਗਦੀ ਆ, ਉਦਾਂ ਨਹੀਂ ਲੱਗਦੀ ਖਾਲਸਾ ਜੀ, ਜੇ ਕਿਤੇ ਲਿਵ ਲੱਗ ਜਾਵੇ ਬਿਰਤੀ ਟਿਕ ਜਾਵੇ।
ਹਰ ਹਰ ਨਾਮ ਲਾਹਾ, ਹਰ ਹਰ ਨਾਮ ਲਿਓ,
ਇਹ ਸਭ ਤੋਂ ਹਰ ਹਰ ਦੇ ਜਾਪ ਦਾ ਭਾਈ ਨਾਮ ਦਾ ਲਾਹਾ ਹੈ, ਜੇ ਉਸ ਵੇਲੇ ਆਹੀ ਲਵੇ ਲਾਹਾ, ਇਹ ਸਭ ਤੋਂ ਵੱਡਾ ਮੁਲਕ ਹੈ।
ਗੁਰਪ੍ਰਸਾਦੀ ਹਰ ਧਨ ਪਾਇਓ,
ਗੁਰਾਂ ਦੀ ਕਿਰਪਾ ਕਰਕੇ ਹਰੀ ਦਾ ਨਾਮ ਧਨ ਪ੍ਰਾਪਤ ਹੁੰਦਾ ਹੈ, ਜਿਹੜਾ ਰਸਨਾ ਦੇ ਨਾਲ ਜਾਪ ਜਪਣਾ, ਇਹ ਸਮਝੋ ਤੁਸੀਂ ਧਨ ਇਕੱਠਾ ਕਰਦੇ ਹੋ।
ਅੰਤੇ ਚੱਲਦਿਆਂ ਨਾਲ ਚੱਲਿਓ,
ਇਹ ਭਾਈ ਅੰਤੇ ਚੱਲਦਿਆਂ ਜਦੋਂ ਅੰਤ ਨੂੰ ਚੱਲਾਂਗੇ, ਇਹ ਜ਼ਰੂਰ ਨਾਲ ਚੱਲੇਗਾ, ਜਿੰਨਾ ਧਨ ਜੋੜਿਆ ਕੋਈ ਨੀ ਜਾਣਾ ਸਤਸੰਗਤ ਜੀ, ਮਾਤਿਮ ਤੰਗ ਜਰੇ ਜਰ ਸੰਗ, ਅਨੂਪ ਅਤੰਗ ਸੁਰੰਗ ਸਵਾਰੇ, ਕੋਟ ਤਰੰਗ ਕੁਰੰਗ ਸਿਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂ ਪਲੀ ਨਿਆਲ ਸੀਸ ਨਾ ਜਾਤ ਵਿਚਾਰੇ, ਇੱਥੇ ਭੇ ਤੋਂ ਕਹਾ ਪਏ ਭੂਤ, ਅੰਤ ਕੋ ਨਾਗ ਹੀ ਪਾਏ ਪਧਾਰੇ। ਇੰਨੇ ਵੱਡੇ ਵੱਡੇ ਰਾਜੇ ਧਰਮਾਤਮਾ ਫੌਜਾਂ ਦੇ ਮਾਲਕ ਖਜ਼ਾਨਿਆਂ ਦੇ ਮਾਲਕ, ਅੰਤ ਨੂੰ ਸਤ ਸੰਗਤ ਜੀ ਜੋੜਾ ਵੀ ਨੀ ਹੁੰਦਾ, ਉਹ ਵੀ ਲਾਹ ਦਿੰਦੇ ਆ ਪੈਰ ਤੋਂ, ਨੰਗੇ ਚਰਨੀ ਸਤ ਸੰਗਤ ਜੀ ਪਰਲੋਕ ਨੂੰ ਤੁਰ ਜਾਂਦੇ ਹਨ। ਇਸ ਕਰਕੇ ਅੰਤ ਦੇ ਸਮੇਂ ਇੱਕ ਭਾਈ ਵਾਹਿਗੁਰੂ ਦਾ ਨਾਮ ਜਾਣ ਵਾਲਾ ਹੈ, ਚਾਹੇ ਬੁਢੇਪੇ ਚ ਜਪ ਲਓ, ਚਾਹੇ ਜਵਾਨੀ ਚ ਜਪ ਲਓ, ਜਿਹਨੇ ਸਤ ਸੰਗਤ ਜੀ ਸਵਾਸ ਤੁਸੀਂ ਵਾਹਿਗੁਰੂ ਦਾ ਨਾਮ ਜਪਣੋਗੇ, ਇਹਦੀ ਕਦਰ ਜਿਵੇਂ ਹੀਰੇ ਜਵਾਹਰ ਰਾਤ ਦੀ ਕਦਰ ਜੌਹਰੀ ਦੀ ਹੱਟੀ ਤੇ ਪੈਂਦੀ ਹੈ। ਆਹ ਜਿਹੜਾ ਸੰਗਤ ਕੀਤੀ ਹੋਈ ਹੈ ਸਤ ਸੰਗਤ ਜੀ, ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸੰਗਤ ਦੇ ਆਸਰੇ ਤੋਂ ਬਿਨਾਂ ਕੋਈ ਤਰਦਾ ਨਹੀਂ ਦੇਖਿਆ, ਨਹੀਂ ਤਾਂ ਭਾਏ ਸਾਰੇ ਸੰਸਾਰ ਚ ਡੁੱਬੀ ਜਾਂਦੇ ਨੇ। ਕੋਈ ਕਿਸੇ ਜੂਨ ਚਲਿਆ ਗਿਆ, ਕੋਈ ਪ੍ਰੇਤ ਬਣ ਗਿਆ, ਬੁਰਾ ਹਾਲ ਘਰ ਦੇ ਵੀ ਦਰਕਾਰ ਦੇ ਹਨ। ਸੋ ਸਤ ਸੰਗਤ ਜੀ, ਜਿਹੜੇ ਸਨਾਤਨ ਧਰਮ ਵਾਲੇ ਨੇ, ਜਿਹੜੇ ਆਪਾਂ ਕਹਿੰਦੇ ਗਤੀ ਕਰਾਉਣ ਜਾਈਏ, ਜੇ ਕਿਸੇ ਹੋਰ ਜੂਨੀ ਚ ਪਏ, ਉਹ ਪਹਿਲਾਂ ਪ੍ਰੇਤ ਬਣਾਉਂਦੇ ਆ, ਉਹਨਾਂ ਜੂਨਾਂ ਚੋਂ ਕੱਢ ਕੇ ਆਪਾਂ ਨੂੰ ਪ੍ਰੇਤ ਦੀ ਜੂਨੀ ਪਾ ਕੇ ਫੇਰ ਗਤੀ ਕਰਾਉਂਦੇ ਆ। ਫਿਰ ਜੇ ਨਾ ਹੋਵੇ ਗਤੀ ਤਾਂ ਪ੍ਰੇਤ ਬਣਿਆ ਰਹਿੰਦਾ, ਉਦੋਂ ਵੀ ਖਰਾਬ ਆ ਕੰਮ। ਇਸ ਕਰਕੇ ਸਤ ਸੰਗਤ ਜੀ, ਪਹਿਲਾਂ ਹੀ ਆ ਨਾਮ ਤੁਹਾਨੂੰ ਸੰਚਿਤ ਕਰ ਲਵੇ, ਇਹਦੇ ਤਾਂ ਕੋਈ ਖਰਚ ਖੇਚਣ ਨਹੀਂ ਹੈ। ਬੈਠੇ ਨੇ ਸਤ ਸੰਗਤ ਜੀ, ਨਿੰਦਿਆ ਚੂਰੀ ਵੀ ਕਰਨੀ ਹੈ, ਗਾਲਾਂ ਵੀ ਕੱਢਣੀਆਂ ਨੇ, ਰਸਨਾ ਕਾਹਦੇ ਵਾਸਤੇ ਹੈ? ਬਜ਼ੁਰਗ ਨੀਂਦ ਤਾਂ ਘੱਟ ਹੀ ਹੁੰਦੀ ਹੈ, ਰਾਤ ਨੂੰ ਕਿੱਥੇ ਆਉਂਦੀ ਹੈ? ਉਸ ਵੇਲੇ ਜਾਪ ਜਪੇ, ਜਦੋਂ ਨੀਂਦ ਆ ਜਾਏ ਫੇਰ ਸੌਂਦੇ, ਰੋਕੇ ਨਾ, ਫੇਰ ਉੱਠ ਕੇ ਜਾਪ ਜਪੇ। ਇਹ ਸਮਝ ਲਵੇ ਕਿ ਜਿਵੇਂ ਸਾਰੀ ਜ਼ਿੰਦਗੀ ਮੈਂ ਪਾਈ ਪਾਈ ਮਾਇਆ ਜੋੜੀ ਹੈ ਨਾ, ਅੱਜ ਮੇਰੇ ਅਖੀਰਲੇ ਦਿਨ ਨੇ, ਮੈਂ ਪਾਈ ਪਾਈ ਸਵਾਸ ਸਵਾਸ ਕਰਕੇ ਭਜਨ ਕਰ ਲਵਾਂ, ਇਹ ਮੇਰਾ ਨਾਲ ਜਾਵੇਗਾ। ਗੁਰਬਾਣੀ ਦੀ ਗਵਾਹੀ ਹੈ, ਪੜੋ ਪੰਗਤੀ।
ਗੁਰਪ੍ਰਸਾਦੀ ਹਰ ਧਨ
ਪਾਇਓ, ਇਹ ਭਾਈ ਗੁਰਾਂ ਦੀ ਕਿਰਪਾ ਕਰਕੇ ਹਰੀ ਦਾ ਨਾਮ ਧਨ ਪਾਇਆ ਜਾਂਦਾ।
ਅੰਤੇ ਚਲਦਿਆਂ ਨਾਲ ਚੱਲੇ,
ਜਦੋਂ ਅੰਤ ਨੂੰ ਸਤ ਸੰਗਤ ਜੀ ਚੱਲਾਂਗੇ ਉਦੋਂ ਨਾਲ ਚੱਲੇਗਾ, ਨਹੀਂ ਤਾਂ ਜਿਉਂਦੇ ਨੀ। ਬੁੜੇ ਘਰ ਆਉਂਦੇ ਨੇ, ਮਗਰੋਂ ਹੀ ਖਬਰ ਆਉਂਦੀ ਹੈ ਬਈ ਸਵਾਸ ਛੱਡ ਗਿਆ, ਆ ਜਾਓ ਲੈ ਜਾਓ ਇਹਨੂੰ, ਆ ਹਾਲਤ ਹੁੰਦੀ ਹੈ।
ਕਹਿਤ ਕਬੀਰ ਸੁਣੋ ਰਹਿ ਸੰਤ ਹੋ,
ਕਬੀਰ ਸਾਹਿਬ ਜੀ ਕਹਿੰਦੇ ਹੇ ਸ਼ਾਂਤ ਚਿੱਤ ਵਾਲੇ ਸੰਤੋ ਪ੍ਰੇਮੀਓ, ਸੁਣ ਲੋ।
ਅਨ ਧਨ ਕਛੂਏ ਲੈ ਨਾ ਗਇਓ,
ਉਹ ਨਾਮ ਧਨ ਤਾਂ ਲਿਜਾਵੇਗਾ ਨਾਲ, ਜਿਹੜਾ ਸਾਰੀ ਜ਼ਿੰਦਗੀ ਅੰਨ ਅਨਾਜ ਕਮਾਇਆ ਹੈ, ਖੇਤੀ ਕਰਕੇ ਅੰਨ ਕਮਾਇਆ, ਉਹਦਾ ਧਨ ਵੱਟਿਆ ਬੜਾ ਭਾਰੀ, ਲੈ ਨਾ ਗਇਓ। ਉਹ ਨੀ ਨਾਲ, ਨਾ ਕੋਈ ਦਿੰਦਾ ਹੀ ਹੈ, ਨਾ ਇਹ ਲਿਜਾਈ ਸਕਦਾ ਹੈ। ਇਹ ਚੀਜ਼ਾਂ ਪਦਾਰਥ ਨਹੀਂ ਜਾਣਗੇ, ਜੋ ਰਸਨਾ ਦਾ ਨਾਮ ਜਪ ਲਿਆ ਉਹ ਸਾਥੀ ਹੈ।
ਆਈ ਤਲਬ ਗੋਪਾਲ ਰਾਏ ਕੀ,
ਆਈ ਤਲਬ ਜਦੋਂ ਸੱਦਾ ਆ ਗਿਆ, ਬੁਲਾਵਾ ਆ ਗਿਆ, ਸਤਸੰਗ ਜੀ ਗੋਪਾਲ ਪਰਮੇਸ਼ਵਰ ਦਾ ਜੋ ਸ੍ਰਿਸ਼ਟੀ ਦਾ ਪਾਲਕ ਹੈ ਸਾਰੀ ਦਾ ਵਾਹਿਗੁਰੂ, ਜਦੋਂ ਉਹਦੇ ਸਤਸੰਗ ਜੀ ਹੁਕਮਨਾਮੇ ਆ ਗਏ,
ਮਾਇਆ ਮੰਦਰ ਛੋੜ ਚੱਲਿਓ,
ਮਾਇਆ ਮੰਦਰ ਚ, ਮਾਇਆ ਵੀ ਘਰ ਮੰਦਰ ਵਿਚ ਹੀ ਛੱਡ ਗਿਆ, ਜਿਹੜੀ ਮਾਇਆ ਨੇ ਮੰਦਰ ਬਣਾਇਆ ਸੀ ਮੰਦਰ ਵੀ ਛੱਡ ਗਿਆ, ਸਾਰੇ ਛੱਡ ਕੇ ਤੁਰ ਜਾਂਦਾ ਹੈ।
ਆਸਾ ਕਾਹੂ ਦਿਨੇ ਪਾਠ ਪਟੰਬਰ, ਕਾਹੂ ਪਲੰਗ ਨਿਵਾਰਾ।
ਸਤ ਸੰਗਤ ਜੀ, ਕੋਈ ਆਦਮੀ ਕਬੀਰ ਸਾਹਿਬ ਕੋਲੇ ਆਇਆ, ਈਰਖਾ ਦਾ ਭਰਿਆ ਹੋਇਆ ਸੀ, ਕਹਿੰਦਾ ਕਬੀਰ ਸਾਹਿਬ ਮੈਂ ਤਾਂ ਬੜਾ ਹੈਰਾਨ ਹਾਂ, ਰੱਬ ਪੁੱਠੇ ਹੀ ਕੰਮ ਕਰਦਾ। ਕਹਿੰਦੇ ਭਗਤ ਜੀ, ਕਹਿੰਦੇ ਕੀ ਬਈ? ਕਹਿੰਦੇ ਕਈਆਂ ਨੂੰ ਤਾਂ ਇੰਨੀ ਮਾਇਆ ਪਏ, ਘਰ ਭਰੇ ਪਏ ਨੇ, ਨਾ ਨਾਮ ਜਪਣ ਨਾ ਕੁਛ ਕਰਨ, ਕਈ ਵਿਚਾਰੇ ਭੁੱਖੇ ਮਰਦੇ। ਤੇ ਮੇਰੇ ਮਨ ਚ ਤਾਂ, ਮੈਂ ਤਾਂ ਬੜਾ ਦੁਖੀ ਹੁੰਦਾ ਜਦ ਮੈਂ ਲੋਕਾਂ ਦਾ ਦੇਖਦਾ ਐਸ਼ਾਂ ਕਰਦੇ, ਬਈ ਉਹਨਾਂ ਦੇ ਜ਼ਰੂਰੀ ਦੇਣਾ, ਦੂਜਿਆਂ ਗਰੀਬਾਂ ਨੂੰ ਦੇ ਦਿਆ ਕਰੇ ਰੱਬ। ਕਬੀਰ ਸਾਹਿਬ ਸਤਸੰਗ ਜੀ ਉਸ ਨੂੰ ਸਮਝਾਉਂਦੇ ਨੇ ਕਿ ਪਰਮੇਸ਼ਰ ਨਿਆਂ ਕਰਦਾ ਹੈ, ਪਰਮੇਸ਼ਰ ਦੇ ਦਰ ਵਿਚ ਦੁਆਇਸ਼ ਨਹੀਂ ਹੈ। ਅਹਿਰਖਵਾਦ ਨਾ ਕੀਜੇ ਰੇ ਮਨ, ਸੁਕਿਰਤ ਕਰ ਦੀਜੇ ਰੇ ਮਨ, ਰਹਾਉ ਦੀ ਪੰਕਤੀ ਹੈ। ਅਹਿਰਖ ਈਰਖਾ ਨੂੰ ਕਹਿੰਦੇ ਨੇ, ਬਾਦ ਝਗੜੇ ਨੂੰ ਕਹਿੰਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਹੇ ਪਿਆਰੇ, ਬਹਿ ਜਾ ਤੂੰ, ਈਰਖਾ ਦੇ ਨਾਲ ਆਪਣਾ ਮਨ ਨਾ ਸਾੜ, ਝਗੜੇ ਨਾ ਕਰਦਾ, ਫਿਰ ਲੋਕਾਂ ਨੂੰ ਕਹਿਣਗੇ ਭੌਂਕਦਾ ਫਿਰਦਾ ਐਵੇਂ। ਅਹਿਰਖਵਾਦ ਨਾ ਕੀਜੇ ਰੇ ਮਨ, ਹੇ ਮਨ ਨਾਲੋਂ ਵੀ ਪਿਆਰੇ ਪ੍ਰੇਮੀਆਂ, ਮੈਂ ਤੈਨੂੰ ਦੱਸੀਏ, ਇੱਕ ਤਾਂ ਈਰਖਾ ਨਾ ਕਰ, ਸੜ ਨਾ ਲੋਕਾਂ ਦੇ ਪਦਾਰਥ ਦੇਖ ਵੀ ਇਹਨਾਂ ਦੇ ਕਿਉਂ ਆ ਗਿਆ, ਇੱਕ ਝਗੜੇ ਨਾ ਕਰ ਲੋਕਾਂ ਦੇ ਨਾਲ, ਔਰ ਰੱਬ ਨੂੰ ਤੂੰ ਉਤਨਾ ਲਾ ਕਿ ਇਹਨਾਂ ਨੂੰ ਇੰਨਾ ਪਦਾਰਥ ਦੇਤਾ, ਇਹ ਕੋਈ ਭਲੇ ਬਾਹਲੇ ਚੰਗੇ ਨੇ, ਉਹ ਦੂਜੇ ਵਿਚਾਰੇ ਭੁੱਖੇ ਮਰਦੇ ਐ, ਪਰਮੇਸ਼ਰ ਸਭ ਜਾਣਦਾ, ਸੁਕਿਰਤ ਕਰ ਲੀਜੈ ਰੇ ਮਨ। ਹੇ ਪਿਆਰੇ, ਸੁਕਿਰਤ ਪੁੰਨ ਨੂੰ ਕਹਿੰਦੇ ਹੈ, ਜੋ ਜੋ ਕੋਈ ਪੁੰਨ ਕਰਦਾ ਹੈ ਉਹ ਹੈ ਜਿਹਾ ਉਹਨਾਂ ਨੂੰ ਪਰਮੇਸ਼ਰ ਫਲ ਭੁਗਤਾਉਂਦਾ ਹੈ। ਜੇ ਕਿਸੇ ਨੇ ਜੋੜੇ ਦਾਨ ਕੀਤੇ ਨੇ ਤਾਂ ਉਹਨਾਂ ਕੋਲੇ ਜੋੜੇ ਮਿਲਣਗੇ, ਜਿਹਨੇ ਜੋੜੇ ਚੋਰੀ ਕੀਤੇ ਨੇ ਉਹਨਾਂ ਨੂੰ ਜੋੜੇ ਕਿੱਥੇ, ਉਹਦੇ ਕੰਡੇ ਹੀ ਵੱਜਣਗੇ। ਫਿਰ ਇਉਂ ਸਤ ਸੰਗਤ ਜੀ ਨਾਮ ਕਬੀਰ ਸਾਹਿਬ ਜੀ, ਉਹ ਪ੍ਰੇਮੀ ਨੂੰ ਜਿਹੜਾ ਦੁੱਖ ਮੰਨਦਾ ਨਾ, ਦੇਖ ਦੇਖ ਕੇ ਲੋਕਾਂ ਨੂੰ ਸੜਦਾ ਪਦਾਰਥਾਂ ਨੂੰ, ਉਹਨੂੰ ਸਿੱਖਿਆ ਦਿੰਦੇ ਨੇ।
ਕਾਹੂ ਦੀਨੇ ਪਾਠ ਪਟੰਬਰ,
ਕਹਿੰਦਾ ਦੇਖੋ ਜੀ ਕਾਹੂ ਦੀਨੇ ਪਾਠ ਪਟੰਬਰ, ਕਿਸੇ ਨੂੰ ਤਾਂ ਸੂਤੀ ਵਸਤਰ ਦਿੱਤੇ ਰੱਬ ਨੇ ਪਹਿਨਣ ਵਾਸਤੇ, ਕਿਸੇ ਨੂੰ ਰੇਸ਼ਮ ਦੇ ਵਸਤਰ ਦਿੱਤੇ ਹਨ।
ਕਾਹੂ ਪਲੰਘ ਨਿਵਾਰਾ,
ਉਹਨਾਂ ਨੂੰ ਹੀ ਕਿਸੇ ਨੂੰ ਫਿਰ ਨਿਵਾਰ ਦੇ ਪਲੰਘ ਬੜੇ ਹਾਥੀ ਦੰਦ ਦੇ ਪਾਵੇ, ਸੋਹਣੇ ਸੋਹਣੇ ਨਿਵਾਰ ਪਲੰਘ ਦਿੱਤੇ ਨੇ।
ਕਾਹੂ ਗਰੀ ਗੋਦੜੀ ਨਾਹੀ,
ਦੂਜੇ ਪਾਸੇ ਮੈਂ ਦੇ ਕਿਸੇ ਨੂੰ ਗਲੀ ਹੋਈ ਗੋਦੜੀ ਵੀ ਨਹੀਂ ਪਿੰਡੇ ਤੇ ਪਹਿਨਣ ਵਾਸਤੇ ਮਿਲਦੀ, ਉਹਨਾਂ ਦੇ ਤਾਂ ਰੇਸ਼ਮ ਪਾਉਂਦੇ ਨੇ ਉਹ ਵਿਚਾਰੇ ਜਿਹੜੇ ਗਰੀਬ ਨੇ, ਉਹਨਾਂ ਦੇ ਗਲੀਆਂ ਬੋਦੀਆਂ ਟਾਕੀਆਂ ਲੀਰਾਂ ਦੀ ਗੋਦੜੀ ਵੀ ਉਹਨਾਂ ਕੋਲੇ ਹੈ ਨਹੀਂ।
ਕਾਹੂ ਖਾਨ ਪਰਾਰਾ,
ਕਾਹੂ ਖਾਨ ਪਰਾਰਾ, ਉਹਨਾਂ ਨੂੰ ਕਿਸੇ ਨੂੰ ਖਾਨ ਖਾਨੇ ਘਰ ਦੇ ਵਿਚ ਪਰਾਲੀ ਹੋਈ ਪੈਣ ਨੂੰ ਥੱਲੇ ਵਿਚਾਰੇ ਵਿਛਾ ਲੈਂਦੇ ਨੇ, ਉਹ ਨਿਵਾਰ ਦੇ ਪਲੰਘਾਂ ਤੇ ਪੈਂਦੇ ਨੇ। ਰੱਬ ਉਹਨਾਂ ਨੇ ਰੱਬ ਦਾ ਕੀ ਸਵਾਰਿਆ ਜੇ ਨਿਵਾਰ ਤੇ ਪੈਂਦੇ ਆ, ਉਹਨਾਂ ਨੇ ਕੀ ਵਿਗਾੜਤਾ ਜਿਹੜੇ ਪਰਾਲੀ ਤੇ ਪੈਂਦੇ ਨੇ। ਮੈਨੂੰ ਤਾਂ ਦੇਖ ਕੇ ਤਾਂ ਹੈਰਾਨਗੀ ਆ ਰਹੀ ਹੈ, ਤਾਂ ਮੈਂ ਕਹਿੰਦਾ ਰੱਬ ਦੇ ਘਰ ਨਿਆ ਨਹੀਂ ਹੈ। ਖੇ ਕਬੀਰ ਜੀ
ਵਾਦ ਨਾ ਕੀਜੇ ਰੇ ਮਨ,
ਕਬੀਰ ਸਾਹਿਬ ਜੀ ਕਹਿੰਦੇ ਬਈ ਸ਼ਾਂਤੀ ਧਾਰ ਪ੍ਰੇਮੀਆਂ ਈਰਖਾ ਨਾ ਕਰ। ਪਰਮੇਸ਼ਰ ਦੇ ਦਿੱਤੇ ਉੱਤੇ ਜਿਹੜਾ ਈਰਖਾ ਸੜਦਾ ਨਾ, ਉਹਦੇ ਤੇ ਪਰਮੇਸ਼ਰ ਕਰੋਪ ਹੁੰਦਾ ਹੈ। ਕਦੇ ਵੀ ਝਗੜਾ ਨਾ ਕਿਸੇ ਨਾਲ ਕਰ,
ਸੁਕ੍ਰਿਤ ਕਰ ਕਰ ਲੀਜੇ ਰੇ ਮਨ।
ਇਹ ਜਿੰਨੇ ਕਿਸੇ ਨੇ ਪਦਾਰਥ ਲਏ ਨੇ ਪੁੰਨ ਕਰ ਕਰਕੇ ਲਏ ਹੋਏ ਨੇ, ਪਹਿਲਾਂ ਜਿਹਨੇ ਕਿਸੇ ਨੇ ਭਾਈ ਨਿਵਾਰ ਦੇ ਪਲੰਘ ਦਾਨ ਕੀਤੇ ਨੇ ਤਾਂ ਉਹਨਾਂ ਨੂੰ ਨਿਵਾਰ ਦੇ ਪਲੰਘ ਮਿਲੇ ਨੇ। ਜੇ ਉਹਨਾਂ ਨੇ ਸੋਹਣੇ ਸੋਹਣੇ ਵਸਤਰ ਦਾਨ ਕੀਤੇ ਨੇ ਤਾਂ ਉਹਨਾਂ ਨੂੰ ਭਾਈ ਵਸਤਰ ਉਹਨਾਂ ਦਾ ਫਲ ਵਾ ਉਹਨੂੰ ਦੇਣਾ ਹੈ ਪਰਮੇਸ਼ਰ ਨੇ।
ਰਹਾਓ ਕੁਮਾਰੇ ਇੱਕ ਜੋ ਮਾਟੀ ਗੁਦੀ,
ਦੇਖ ਤੈਨੂੰ ਦੱਸੀਏ ਜਿਹੜਾ ਕੁਮਾਰ ਹੈ ਉਹ ਇੱਕੋ ਹੀ ਮਿੱਟੀ ਸਾਰੀ ਡਾਕਰ ਜੀ ਲਿਆ ਕੇ ਉਸ ਨੂੰ ਗੁੰਨਦਾ ਹੈ, ਚੰਗੀ ਤਰ੍ਹਾਂ ਕਮਾਉਂਦਾ ਮਿੱਟੀ,
ਬਿਦਬਾਨੀ ਲਾਈ,
ਫਿਰ ਭਾਂਡੇ ਬਣਾ ਕੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਰੰਗ ਲਾਉਂਦਾ, ਉਹਨਾਂ ਨੂੰ ਪੁੱਠ ਚਾੜਦਾ,
ਮੋਤੀ ਮੁਕਤਾ ਹਲ,
ਫਿਰ ਭਾਂਡਿਆਂ ਦੀ ਕਿਸਮਤ ਆ ਇੱਕੇ ਮਿੱਟੀ ਦੇ ਬਣੇ ਹੁੰਦੇ ਨੇ, ਕਿਸੇ ਚ ਤਾਂ ਸੋਹਣੇ ਸੋਹਣੇ ਮੋਤੀ ਹੀਰੇ ਪਾਏ ਹੁੰਦੇ ਆ, ਕਈਆਂ ਭਾਂਡਿਆਂ ਨੂੰ ਸਜਾ ਕੇ ਉੱਤੇ ਮੋਤੀਆਂ ਦੀਆਂ ਲੜੀਆਂ ਹਾਰ ਲਟਕਾਏ ਹੁੰਦੇ ਐ। ਹਾਂਜੀ,
ਕਾਹੂ ਮੈਂ ਮੋਤੀ ਮੁਕਤਾ ਹਲ,
ਕਾਹੂ ਵਿਆਹ ਲਗਾਈ, ਕਈ ਭਾਂਡੇ ਚੱਕ ਕੇ ਬੁੱਢੇ ਦੇ ਮੰਜੇ ਕੋਲ ਰੱਖ ਦਿੰਦਾ, ਥੁੱਕੀ ਜਾਈ ਇੱਥੇ ਖੰਘਦਾ, ਉਹਦੇ ਸਤ ਸੰਗਤ ਜੀ ਉਹ ਵਿਚਾਰਾ ਥੁੱਕੀ ਜਾਂਦਾ ਉਹਦੇ ਚ। ਭਾਂਡਾ ਉਸੇ ਮਿੱਟੀ ਦਾ ਬਣਿਆ ਹੋਇਆ, ਇੱਕ ਸੋਹਣੇ ਸਤ ਸੰਗਤ ਜੀ ਦਾਣੇ ਦੂਣੇ ਪਾਏ ਐ, ਦੁੱਧ ਦੇਖ ਲਓ ਮਾਈਆਂ ਰਿੜਕਦੀਆਂ, ਉਹ ਵੀ ਭਾਂਡਾ ਹੀ ਐ ਮਿੱਟੀ ਦਾ, ਮੱਖਣੀ ਵਾਲਾ ਠੂਲਾ ਉਹ ਵੀ ਮਿੱਟੀ ਦਾ ਹੀ ਹੈ। ਇਸੇ ਤਰ੍ਹਾਂ ਇੱਕ ਉਹ ਨੇ ਜਿਨ੍ਹਾਂ ਚ ਖਲਬੜੇਵੇਂ ਭਰੇ ਭਿਉਨੇ ਐ, ਜਾਂ ਕਹਿੰਦੇ ਇੱਥੇ ਰੱਖਦਾ ਇਹਦੇ ਵਿਚ ਕਿਰਿਆ ਕੁਰਿਆ ਖੰਘਣਾ ਖੁੰਘਣਾ ਹੋਇਆ ਥੁੱਕਣਾ ਉਹਦੇ ਚ ਪਾਈ ਜਾਂਦੇ ਐ। ਇਸ ਤਰ੍ਹਾਂ ਦੇ ਭਾਂਡੇ ਮਿੱਟੀ ਇੱਕੋ ਹੀ ਹੈ, ਘੁਮਾਰ ਨੇ ਜੀ ਦੇ ਭਾਂਡੇ ਬਣਾਏ, ਪਰ ਉਨ੍ਹਾਂ ਨੂੰ ਵਰਤਿਆ ਥਾਂ ਥਾਂ ਤੇ ਵੱਖਰਾ ਵੱਖਰਾ ਜਾਂਦਾ ਹੈ, ਉਹ ਉਨ੍ਹਾਂ ਦੀ ਕਿਸਮਤ ਅਨੁਸਾਰ ਹੈ। ਇਸੇ ਤਰ੍ਹਾਂ ਫੇਰ ਪੜੋ ਕੁਮਾਰ,
ਕੁਮਾਰ ਇੱਕ ਜੋ ਮਾਟੀ ਗੁੰਦੀ,
ਸਭ ਤੋਂ ਵੱਡਾ ਕੁਮਾਰ ਬ੍ਰਹਮਾ ਜੀ ਨੇ ਸੱਚ ਸਮਝਿਆ, ਦੇਹਾਂ ਡੋਲ ਡੋਲ ਕੇ ਰੱਖ ਦਿੱਤੀਆਂ, ਆ ਸਾਰੇ ਭਾਂਡੇ ਘੜ ਦਿੱਤੇ ਪੰਜਾਂ ਤੱਤਾਂ ਦੀ ਮਿੱਟੀ ਦੇ, ਸਾਰੇ ਸਰੀਰ ਬਣੇ ਹੋਏ ਹਨ, ਲੇਕਿਨ ਸੱਚ ਸੰਗਤ ਜੀ ਇਨ੍ਹਾਂ ਨੂੰ ਪੁੱਠ ਵੀ ਬੜੀ ਸੋਹਣੀ ਦਿੱਤੀ ਆ, ਸਾਰੇ ਸ਼ਿੰਗਾਰੇ ਹਨ,
ਬਿਦਬਾਨੀ ਲਾਈ,
ਬਹੁਤ ਤਰ੍ਹਾਂ ਦੀ ਪੁੱਠ ਦਿੱਤੀ,
ਕਾਹੂ ਮੈਂ ਮੋਤੀ ਮੁਕਤਾ ਹਲ,
ਲੇਕਿਨ ਕਾਹੂ ਮੈਂ ਮੋਤੀ ਮੁਕਤਾ ਹਲ, ਕਈਆਂ ਦੇ ਹਿਰਦੇ ਚ ਤਾਂ ਬਰਾਗ ਹੈ, ਵਿਵੇਕ ਹੈ, ਸਾਧਨਾ ਰੂਪੀ ਮੋਤੀ ਭਰੇ ਹੋਏ ਨੇ ਅੰਦਰ, ਸੰਗਤ ਚ ਆ ਕੇ ਸਤ ਸੰਗ ਸਤਿਕਾਰ ਪਾਉਂਦੇ ਹਨ, ਸਾਰੇ ਜੀ ਜੀ ਕਰਦੇ ਨੇ ਉਨ੍ਹਾਂ ਨੂੰ ਸਤ ਸੰਗਤ ਜੀ, ਨਾਲ ਹੀ ਉਨ੍ਹਾਂ ਦੇ ਅੰਦਰ ਸਾਧਨਾ ਰੂਪੀ ਮੋਤੀ ਹਿਰਦੇ ਚ ਭਰੇ ਹੋਏ ਨੇ। ਮੁਕਤਾ ਹਲ, ਮੋਤੀਆਂ ਦੀਆਂ ਲੜੀਆਂ ਦੀ ਨੇ ਆਈ, ਮੁਕਤੀ ਦੀ ਇੱਛਾ ਹੈ ਹਿਰਦੇ ਦੇ ਅੰਦਰ, ਬ੍ਰਹਮ ਗਿਆਨ ਸਤ ਸੰਗ ਜੀ ਹਾਰ ਪਾਇਆ ਹੋਇਆ ਕਈਆਂ ਨੇ, ਇਹੋ ਜਿਹੇ ਸਰੀਰ ਵੀ ਹਨ, ਕਈਆਂ ਨੂੰ ਭਾਈ ਵਿਆਜ ਦੇਖ ਲੋ, ਸਰੀਰ ਵਿਚ ਵੀ ਭਰੇ ਪਏ ਨੇ, ਮੁਸ਼ਕ ਦੇ ਜਰਦੇ ਜੁਰਦੇ ਉਰਾ ਪਰਾ ਖਾਂਦੇ, ਔਰ ਰੋਗ ਲਾ ਛੱਡੇ ਨੇ, ਐ ਰੋਗ ਦੇ ਭਰੇ ਹੋਏ ਨੇ ਸਰੀਰ, ਉਹ ਜਿਹੜੇ ਤੰਦਰੁਸਤ ਨੇ ਉਹਨਾਂ ਦੇ ਅੰਦਰ ਸੋਹਣੇ ਸਾਧਨ ਨੇ, ਬਾਣੀ ਕੰਠ ਹੈ, ਹਰ ਵੇਲੇ ਸਵੱਛ ਨੇ, ਮੋਤੀਆਂ ਦੀ ਕੀ ਕੀਮਤ ਹੈ, ਗੁਰਬਾਣੀ ਤਾਂ ਭਾਈ ਬੇਕੀਮਤੀ ਹੈ, ਇਹੀ ਜੀ ਬਾਣੀ ਕੰਠ ਹੈ, ਸਰੀਰ ਉਹੀ ਹੈ, ਦੂਜੇ ਪਾਸੇ ਸਰੀਰ ਰੋਗ ਦੇ ਭਰੇ ਹੋਏ ਨੇ, ਨਾਲ ਹੀ ਅੰਦਰ ਔਗਣ ਹਨ।
ਸੂਮੇ ਧਨ ਰੱਖਣ ਕੋ ਦੀਆ,
ਵੀਰ ਸਾਹਿਬ ਜੀ ਕਹਿੰਦੇ ਦੇਖੋ ਧਨ ਸੂਮ ਕੋਲੇ ਵੀ ਹੈ ਤੇ ਦਾਨੀ ਕੋਲੇ ਵੀ ਹੈ, ਦਾਨੀ ਹੈ ਜਿਹੜਾ ਉਹਨੂੰ ਪਤਾ ਹੈ ਕਿ ਜਿਹੜਾ ਧਨ ਪਰਮੇਸ਼ਰ ਨੇ ਮੈਨੂੰ ਦਿੱਤਾ ਮੈਨੂੰ ਰੱਖਣ ਵਾਸਤੇ ਨਹੀਂ ਦਿੱਤਾ, ਆ ਜਿਤਨੇ ਪਰਜਾ ਦੇ ਲੋਕ ਨੇ ਇਹਨਾਂ ਦੀ ਪਰਾ ਰਵਦਾ ਹੈ, ਉਹਨਾਂ ਨੂੰ ਦਾਨ ਕਰ ਦਿੰਦਾ ਹੈ। ਸੂਮ ਨੂੰ ਰੱਖਣ ਵਾਸਤੇ ਦਿੱਤਾ ਹੁੰਦਾ ਹੈ, ਸੂਮ ਨੀ ਚਮੜੀ ਉੱਤਰ ਜਾਏ ਦਮੜੀ ਨਾਲ ਹੱਥ ਛੋਡੋ, ਚਮੜੀ ਉੱਤਰ ਜਾਏ ਦਮੜੀ ਨੀ ਛੱਡਦਾ ਸੂਮ, ਉਹਨੂੰ ਤਾਂ ਸਾਂਭਣ ਵਾਸਤੇ ਰੱਖਿਆ, ਜ਼ਿੰਮੇਵਾਰੀ ਉਹਦੀ ਸਾਂਭਣ ਦੀ ਹੈ।
ਮੁਗਧ ਕਹੇ ਧਨ ਮੇਰਾ,
ਮੂਰਖ ਜਿਹੜੇ ਪੁੱਤ ਦੀ ਹੁੰਦੇ ਕੋਈ ਨੀ ਬੁੜੇ ਨੂੰ ਜੋੜ ਲੈਣ ਦੇ, ਮੌਜਾਂ ਨਾਲ ਖਾਵਾਂਗੇ, ਇਹ ਧਨ ਸਾਡਾ ਹੀ ਹੈ, ਐ ਕਹਿ ਦਿੰਦੇ ਨੇ।
ਜਮਕਾ ਡੰਡ ਮੁੰਡ ਮਹਿਲਾ ਗਏ,
ਸਤ ਸੰਗਤ ਜੀ ਕੋਈ ਸੂਮ ਸੀ ਸ਼ਾਹੂਕਾਰ, ਅਸਰਾਧਾ ਦੇ ਦਿਨ ਆ ਗਏ, ਸ਼ਾਣੀ ਕਹਿੰਦੀ ਪਤੀ ਤੈਨੂੰ ਪਤਾ ਤੇਰਾ ਪਿਤਾ ਕਿਹਾ ਜਿਹਾ ਸੀ, ਤੇਰੀ ਮਾਂ ਕਹੀ ਸੀ ਆਪਾਂ ਪਿਤਰਾਂ ਨੂੰ ਸਰਾਧ ਨਹੀਂ ਕਰਨਾ। ਕਹਿੰਦਾ ਲੈ ਉਹ ਕਿਹੜਾ ਬੈਠੇ ਖਾਂਦੇ ਨੇ, ਤੂੰ ਜਾਣਦੇ ਬਾਹਮਣ ਖਬਰਾਂ ਕੀ ਜਾਣਗੇ ਘਰੋਂ। ਕਹਿੰਦੀ ਨਾ ਤੇਰੀ ਮਰਜ਼ੀ ਆ, ਮੈਂ ਤਾਂ ਜ਼ਰੂਰ ਸਰਾਧ ਕਰਨੇ ਆ। ਜਦ ਉਹਨੇ ਸੋਚਿਆ ਵੀ ਘਰ ਕਲੇਸ਼ ਪਊ ਵੀ ਸਰਾਧ ਕਰ ਹੀ ਦੇਈਏ, ਕਹਿੰਦਾ ਮੈਂ ਜਾਂਦਾ ਬ੍ਰਾਹਮਣ ਕੋਲੇ, ਜਮੁਨਾ ਕਿਨਾਰੇ ਚਲਿਆ ਗਿਆ, ਬ੍ਰਾਹਮਣ ਬੈਠਾ, ਕਹਿੰਦਾ ਪੁਰੋਹਿਤ ਜੀ ਸਰਾਧ ਕਰਨਾ ਕੀ ਖਾਵੇਗਾ? ਕਹਿੰਦਾ ਪੰਜ ਕੁ ਸਿਰ ਲੱਡੂ, ਦੋ ਕੁ ਸਿਰ ਪੇੜੇ, ਦੋ ਕੁ ਸਿਰ ਕਚੌਰੀਆਂ, ਫਿਰ ਹੋਰ ਮੌਕੇ ਤੇ ਦੱਸ ਦੂੰਗਾ। ਤਾਂ ਠਾਹਾਂ ਦੇਖੇ ਵੀ ਇੰਨਾ, ਫਿਰ ਹੋਰ ਪੰਡਿਤ ਨੂੰ ਪੁੱਛਿਆ, ਘੱਟ ਕੋਈ ਵੀ ਨਾ ਬੋਲੇ, ਸਾਰੇ ਥਾਂ ਥਾਂ ਤੇ ਸਤਸੰਗ ਜੀ ਭਰਦਾ। ਇੱਕ ਸੁੱਕੜ ਜਿਹਾ ਵਿਚਾਰਾ ਬਾਹਮਣ ਮਿਲ ਗਿਆ, ਉਹਨੂੰ ਪੁੱਛਦਾ ਪੰਡਿਤ ਜੀ ਅਸਰਾਧ ਕਰਨਾ ਭੋਜਨ ਬਾਰੇ ਕੀ ਵਿਚਾਰ ਹੈ? ਕਹਿੰਦਾ ਸਰੀਰ ਢਿੱਲਾ ਜਿਹਾ ਰਹਿੰਦਾ ਹੈ, ਪਾਈ ਇੱਕ ਦਾਲ ਹੋਵੇ, ਦੋ ਤਿੰਨ ਫੁਲਕੇ ਅਨਚੋਪੜੇ, ਇੰਨਾ ਕੀ ਆਹਾਰ ਖਾ ਹੋਊਗਾ, ਫਿਰ ਹੋਰ ਲੋੜ ਅਨੁਸਾਰ ਜੇ ਮੈਂ ਆਊਂਗਾ ਸ਼ਕਨ ਫਿਰ ਦੱਸ ਦੂੰ। ਬੜਾ ਖੁਸ਼ ਹੋਇਆ ਸੇਠ, ਬਈ ਦੋ ਨਾਲੇ ਘਰ ਵਾਲੀ ਖੁਸ਼ ਹੋਜੂ, ਨਾਲੇ ਸਰਾਧ ਹੋਜੂਗਾ। ਆ ਗਿਆ ਘਰ, ਪੰਡਿਤ ਨੂੰ ਨਿਉਂਦਾ ਦੇ ਆਇਆ, ਕਹਿੰਦਾ ਇਉਂ ਕਰੀ ਫਲਾਣੇ 12 ਵਜੇ ਸਾਡੇ ਘਰ ਆ ਜੀ, ਤੇ ਜੇ ਉਹ ਜੋ ਤੇਰੀ ਇੱਛਾ ਤੂੰ ਸ਼ੱਕ ਨਹੀਂ ਆ ਜੀ। ਉਧਰ ਆ ਕੇ ਘਰ ਸ਼ਾਣੀ ਨੂੰ ਕਹਿੰਦਾ ਮੈਂ ਤਾਂ ਉੱਥੇ ਗਾਹਕ ਐਵੇਂ ਚਲੇ ਜਾਣਗੇ, ਆਮਦਨ ਮਰ ਜਾਣੀ ਹੈ, ਮੈਂ ਤਾਂ ਚੱਲਿਆ ਦੁਕਾਨ ਤੇ। ਬ੍ਰਾਹਮਣ ਆਊ ਜੋ ਮੰਗੂ ਉਹੀ ਦੇ ਦੀ, ਉਹਨੂੰ ਪਤਾ ਸੀ ਬਿਮਾਰ ਤਾਂ ਹੈਗਾ, ਉਹਨੇ ਖਾਣਾ ਕੀ ਆ, ਦੋ ਫੁਲਕੀਆਂ ਖਾਊ। ਆ ਗਿਆ ਸਤ ਸੰਗਤ ਜੀ ਬ੍ਰਾਹਮਣ, ਸ਼ਾਣੀ ਨੇ ਸੋਚਿਆ ਵੀ ਮੇਰੇ ਪਤੀ ਨੇ ਕਿਹਾ ਜੋ ਮੰਗੂ ਦੇ ਦੀ। ਕਹਿੰਦੀ ਪੁਰੋਹਿਤ ਜੀ ਕੀ, ਕਹਿਣ ਲੱਗਾ ਵੀ ਅੱਜ ਭੋਜਨ ਤਾਂ ਮੈਂ ਹਲੇ ਛਕਣਾ ਨਹੀਂ, ਮੇਰੇ ਘਰ ਵਾਲੀ ਬਣਾ ਦੂਗੀ, ਸੁੱਕੀ ਰਾਸਤੀ ਦੇ ਦੇ। ਕਹਿਣ ਲੱਗੇ ਲੋ ਦੇ ਲੈ ਜੋ ਕੀਰ ਜਾਣਾ। ਕਹਿੰਦਾ ਇੱਥੇ 5 ਕਿਲੋ ਪੇੜੇ ਸਾਰੇ, ਉਸੇ ਪਹਿਲਾਂ ਬਾਹਮਣਾ ਵਾਲੇ ਗਿਣਤੀ ਮਿਣਤੀ ਦੱਸਤੀ, ਨਾਲ ਹੀ ਕਹਿਤਾ ਵੀ 10 ਸਿਰ ਦੁੱਧ ਵੀ ਨਾਲ ਖੀਰ ਵੀ ਬਣਾਉਣੀ ਹੈ, ਤੇ ਦੋ ਸਿਰ ਖੰਡ ਵੀ, ਤੇ ਸਿਰ ਘਿਓ ਵੀ, ਸਾਰੀ ਰਸਤ ਵਸਤ ਸਤਸੰਗ ਜੀ ਚੁੱਪ ਕਰਕੇ ਦਿਖਾ ਕੇ ਲੈ ਗਿਆ। ਉਸ ਵੇਲੇ ਕਹਿੰਦਾ ਦੱਛਣਾ ਦੁੱਛਣਾ? ਕਹਿੰਦੀ ਦੱਛਣਾ ਦੱਸੋ, ਹੁਕਮ ਕਰੋ, ਮੇਰੇ ਪਤੀ ਨੇ ਕਿਹਾ ਵੀ ਜੋ ਮੰਗੂ ਦੇ ਦੀ। ਕਹਿਣ ਲੱਗੇ ਜਿਹੜੇ ਤੇਰੇ ਗਹਿਣੇ ਪਾਏ ਹੋਏ ਨੇ, ਜੇ ਪਿਤਰਾਂ ਦੀ ਕਲਿਆਣ ਕਰਾਉਣੀ ਹੈ, ਜੋ ਹਾਜ਼ਰ ਨੇ ਨਾ ਤੇਰੇ, ਹੁਣ ਗਹਿਣੇ ਸਾਰੇ ਲਾ ਕੇ ਮੈਨੂੰ ਦੇ ਦੇ। ਸ਼ਾਣੀ ਨੇ ਸੋਚਿਆ ਵੀ ਚਲੋ ਘਰ ਧਨ ਬਥੇਰਾ, ਸੋਨਾ ਚਾਂਦੀ ਦੀ ਕਮੀ ਨਹੀਂ, ਮੇਰੇ ਪਤੀ ਨੇ ਕਿਹਾ ਨਿਤ ਨਿਤ ਖੁੱਲ ਦੇਣੀ ਹੈ, ਉਹ ਤਾਂ ਅੱਗੇ ਸੂਹ ਹੈ, ਸਾਰੇ ਗਹਿਣੇ ਸਤਸੰਗ ਜੀ ਬ੍ਰਾਹਮਣ ਦੇ ਦੇ ਦਿੱਤੇ, ਝੋਲੀ ਪਾ ਦਿੱਤੇ। ਉਹ ਤਾਂ ਚੁੱਪ ਕਰਕੇ ਘਰ ਨੂੰ ਲੈ ਗਿਆ। ਜਾਂਦਾ ਹੀ ਸਤਸੰਗਤ ਜੀ ਸ਼ਾਣੀ ਨੂੰ ਕਹਿੰਦਾ ਹੈ ਸੂਹ, ਬਾਣੀਏ ਦਾ ਕੋਈ ਇਤਵਾਰ ਨੀ, ਇਹਨੂੰ ਸਾਂਭਣ ਵਾਲੀ ਹੁਣ ਤੂੰ ਤਕੜੀ ਰਹਿ। ਬਾਹਮਣੀ ਕਹਿੰਦੀ ਫਿਕਰ ਨਾ ਕਰ, ਸਭ ਕੁਛ ਲੁਕੋ ਲਿਆ। ਉਹਨੇ ਦੋ ਫੁਲਕੇ ਸਤਸੰਗ ਜੀ ਖਾ ਕੇ ਆਪਦੇ ਮੰਜੇ ਤੇ, ਕਹਿੰਦੀ ਤੂੰ ਮੰਜੇ ਤੇ ਪੈ ਜਾ। ਬਾਹਮਣ ਨੂੰ ਮੰਜੇ ਤੇ ਪਾ ਦਿੱਤਾ, ਆਪ ਸਤਸੰਗ ਜੀ ਸਿਰ ਖੋਲ ਲਿਆ ਗੁੱਤ ਗੱਤ। ਉਧਰ ਸਤਸੰਗ ਜੀ ਦੁਪਹਿਰ ਨੂੰ ਆਇਆ ਸ਼ਾਹੂਕਾਰ, ਸ਼ਾਮ ਨੂੰ ਪੁੱਛਦਾ ਸ਼ਾਣੀ ਨੂੰ ਕਿ ਸਰਾਧ ਖਵਾ ਤਾ? ਕਹਿੰਦੀ ਹਾਂ। ਕੀ ਲੈ ਕੇ ਗਿਆ ਬ੍ਰਾਹਮਣ? ਕਹਿੰਦੀ ਆਹ ਕੁਛ ਲੈ ਗਿਆ। ਕਹਿੰਦੇ ਹੈ? ਉਹ ਤਾਂ ਕਹਿੰਦਾ ਸੀ ਦੋ ਫੁਲਕੇ ਹੀ ਛਕਣੇ ਆ। ਕਹਿੰਦੇ ਉਹ ਤਾਂ ਸੋਨੇ ਦੇ ਗਹਿਣੇ ਵੀ ਮੈਨੂੰ ਨਵੇਂ ਬਣਾਉਣੇ ਤੈਨੂੰ ਪੈਣੇ ਆ, ਉਹ ਵੀ ਲੈ ਗਿਆ। ਕਹਿੰਦਾ ਅੱਛਾ, ਗਰਮੋ ਗਰਮ ਹੋਇਆ ਗਿਆ ਬ੍ਰਾਹਮਣਾਂ ਦੇ ਘਰ। ਜਦ ਨੂੰ ਸਤਸੰਗੀ ਬ੍ਰਾਹਮਣੀ ਗਾਹਾਂ ਸਿਆਣੀ ਸੀ, ਉਹ ਸਿਰ ਖਿਲਾ ਰਿਹਾ ਹੋਇਆ ਰੋਂਦੀ ਹੈ, ਨਾਲੇ ਕਹਿੰਦੀ ਜਿਹਦੇ ਘਰੋਂ ਮੇਰਾ ਪਤੀ ਅੱਜ ਭੋਜਨ ਛੱਕ ਕੇ ਆਇਆ ਨਾ, ਮੈਂ ਤਾਂ ਉਹਨੂੰ ਫਾਂਸੀ ਲਵਾ ਦੇਣੀ ਆ, ਖਬਰਾਂ ਕੀ ਜ਼ਹਿਰ ਖਵਾਈ ਹੈ, ਇੰਨਾ ਕਿਹੜਾ ਧਾਨ ਸੂਹ ਦਾ ਕਿਸੇ ਦਾ ਮੇਰਾ ਪਤੀ ਖਾ ਗਿਆ, ਖਬਰੀ ਬਚੂ ਖਬਰੀ ਨਹੀਂ। ਬਾਣੀਆਂ ਤਾਂ ਡਰ ਗਿਆ ਵੀ ਮੈਂ ਹੀ ਫਸੂਗਾ, ਇਉਂ ਨਹੀਂ ਦੱਸਿਆ ਕਿ ਮੇਰੇ ਘਰੋਂ ਹੀ ਛੱਕ ਕੇ ਆਇਆ, 8-10 ਰੁਪਈਏ ਹੋਰ ਦੇ ਆਇਆ ਬਾਹਮਣੀ ਨੂੰ। ਲੈ ਕਹਿੰਦੇ ਇਹਦਾ ਰਾਜ ਕਰਾ ਲਾ, ਕੋਈ ਗੱਲ ਨੀ ਜੇ ਖਾਇਆ ਆਇਆ ਤਾਂ। ਜਦ ਨਿੰਮੋ ਝੁਣਾ ਜਿਹਾ ਹੋ ਕੇ ਮੁੜਿਆ ਆਇਆ, ਐਸੇ ਸਤਸੰਗੀ ਸੂਮ ਨੇ ਜਿਹੜੇ, ਉਨ੍ਹਾਂ ਨੇ ਕੀ ਦਾਨ ਕਰਨਾ ਹੈ? ਤਾਂ ਆਪ ਜੀ ਕਹਿੰਦੇ ਹਨ, ਸੂਮੈ ਧਨ ਰੱਖਣ ਕੋ ਦੀਆ। ਸੂਮਾ ਨੂੰ ਤਾਂ ਭਾਈ ਧਨ ਰੱਖਣ ਵਾਸਤੇ ਹੀ ਦਿੱਤਾ ਹੈ। ਮੂਰਖ ਕਹਿੰਦੇ ਆ ਧਨ ਸਾਡਾ,
ਜਮ ਕਾ ਡੰਡ ਮੂੰਡ ਮੈਂ ਲੱਗਾ,
ਜਦੋਂ ਜਮ ਦਾ ਡੰਡਾ ਸਿਰ ਦੇ ਉੱਤੇ ਲੱਗਦਾ
ਨਿਬੇੜਾ,
ਇੱਕ ਖਿਨ ਵਿੱਚ ਹੀ ਸਤਸੰਗ ਨਿਬੇੜਾ ਕਰ ਦਿੰਦਾ। ਸੂਖਮ ਦੇ ਬੱਕਰੀ ਸਥੂਲ ਵੱਖਰੀ,
ਹਰ ਜਨ ਉਤਮ ਭਗਤ ਸਦਾਵਾ,
ਲੇਕਿਨ ਹਰੀ ਦੇ ਭਗਤ ਜਨ ਨੇ ਭਾਈ ਉਹ ਵੱਖਰੇ ਹੀ ਹਨ। ਉਹ ਸੰਸਾਰ ਨਾਲ ਸਤਸੰਗ ਉਹਨਾਂ ਦੀ ਵੱਖਰੀ ਰੀਤੀ ਹੈ। ਜਿਹੜੇ ਹਰੀ ਦੇ ਭਗਤ ਜਨ ਉਹ ਭਗਤ ਸਦਾਉਂਦੇ ਨੇ,
ਆਗਿਆ ਮਨ ਸੁਖ ਪਾਈ,
ਉਹਨਾਂ ਨੇ ਸਤਸੰਗ ਦੀ ਆਗਿਆ ਮੰਨੀ ਹੈ। ਪਰਮੇਸ਼ਰ ਦੀ ਧਨ ਨੂੰ ਜਮਾ ਨਹੀਂ ਕੀਤਾ, ਦਾਨ ਦੇ ਲੇਖੇ ਲਾਇਆ ਹੈ, ਹਰ ਵੇਲੇ ਭਜਨ ਕੀਤਾ, ਉਨ੍ਹਾਂ ਨੇ ਸੁਖ ਵਾਲੀ ਪਦਵੀ ਪਾਈ ਹੈ।
ਜੋ ਤਿਸ ਭਾਵੈ ਸਤਿਕਰ ਮੰਨੈ,
ਜੋ ਵਾਹਿਗੁਰੂ ਨੂੰ ਭਾਉਂਦਾ ਉਹਨੂੰ ਸੱਚਾ ਕਰਕੇ ਮੰਨਦੇ ਨੇ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਰਾਰੀ ਦੇ, ਆਵੇ ਨਾ ਜਾਵੇ ਨਾ ਕਮੂ ਮਰਤੇ, ਪਾਰ ਬ੍ਰਹਮ ਸੰਗਾਰੀ ਦੇ, ਉਨ੍ਹਾਂ ਦੀ ਵਸਤਾ ਵੱਖਰੀ ਹੈ।
ਭਾਣਾ ਮਨ ਵਸਾਈ,
ਭਾਣਾ ਭਾਈ ਦੁੱਖ ਸੁੱਖ ਚ ਮਨ ਵਿਚ ਵਸਾਇਆ ਹੈ ਉਨ੍ਹਾਂ ਨੇ।
ਕਹੇ ਕਬੀਰ ਸੁਣੋ ਰੇ ਸੰਤੋ,
ਕਬੀਰ ਸਾਹਿਬ ਜੀ ਸਮਾਪਤੀ ਦੇ ਕਹਿੰਦੇ ਹੇ ਸ਼ਾਂਤ ਚਿੱਤ ਵਾਲੇ ਸੰਤੋ ਪ੍ਰੇਮੀਓ, ਸੁਣ ਲੋ ਸ਼ਰਧਾ ਵਿਸ਼ਵਾਸ ਦੇ ਕੰਨਾਂ ਨਾਲ।
ਮੇਰੀ ਮੇਰੀ ਝੂਠੀ,
ਜਿਹੜੀ ਮੇਰੀ ਜਰ ਮੇਰੀ ਜੋਰੋ ਮੇਰੀ ਦੇਹ, ਇਹ ਜਿਹੜੀ ਮਹੁਮੈ ਮਮਤਾ ਹੈ, ਇਹ ਸਭ ਝੂਠੀ ਹੈ।
ਚਿਰਗਟ ਫਾਰ ਚਟਾਰਾ ਲੈ ਗਏ,
ਜਿਵੇਂ ਪਿੰਜਰੇ ਚ ਤੋਤਾ ਜਾਂ ਚਿੜਾ ਪਾਇਆ ਹੋਵੇ, ਬਿੱਲਾ ਆ ਜਾਵੇ ਸਤ ਸੰਗਤ ਜੀ ਉਹਨੂੰ ਤੋੜ ਕੇ ਪਿੰਜਰੇ ਨੂੰ ਭੰਨ ਕੇ ਵਿਚੋਂ ਚਿੜੇ ਨੂੰ ਤੋਤੇ ਨੂੰ ਲੈ ਜਾਂਦਾ ਹੈ। ਉਹਦੀਆਂ ਠੂਠੀਆਂ ਠਾਠੀਆਂ ਪਾਣੀ ਆਲੀ ਚੋਗੇ ਆਲੀ ਸਭ ਉੱਥੇ ਛੁੱਟ ਜਾਂਦੀਆਂ। ਇਸੇ ਤਰ੍ਹਾਂ ਭਾਈ ਚਿਰਗਟ ਫਾਰ ਚਟਾਰਾ ਲੈ ਗਏ, ਆ ਦੇਹ ਪਿੰਜਰਾ ਹੈ ਜਿਹਦੇ ਵਿਚ ਬੈਠੇ ਹੈ, ਇਹਦੇ ਵਿਚ ਸਤਸੰਗ ਜੀ ਪਾਨ ਅਪਾਨ ਵਾਜੂ ਦੀ ਗੰਢ ਹੈ। ਖੁੱਲੀ ਗੰਢ ਉਠੋ ਲਿਖਿਆ ਆਇਆ ਰਾਮ, ਪਾਨ ਅਪਾਨ ਵਾਜੂ ਦੀ ਗੰਢ ਜਿਹੜੀ ਨਾਭੀ ਚ ਹੈ, ਜਦੋਂ ਸਤਸੰਗ ਦੋ ਸਾਹ ਰਹਿੰਦੇ ਹੁੰਦੇ ਉਦੋਂ ਉੱਠ ਖੁੱਲ ਜਾਂਦੀ ਹੈ। ਉਸ ਤੋਂ ਬਾਅਦ ਪਾਨ ਅਪਾਨ ਵਾਜੂ ਦੀ ਜਦੋਂ ਗੰਢ ਖੁੱਲ ਜਾਂਦੀ ਹੈ, ਫਿਰ ਜਮਾਂ ਨੂੰ ਵੀ ਸਖਾਲਾ ਹੋ ਜਾਂਦਾ ਵੀ ਹੁਣ ਨਿਕਲੂਗਾ ਵਿਚੋਂ ਸਰੀਰ ਦੇ, ਇਹਨੂੰ ਸਾਂਭ ਲਈਏ ਲੈ ਚੱਲੀਏ। ਇਉਂ ਸਤਸੰਗ ਉਸ ਵੇਲੇ ਤਰੀ ਤਾਗਰੀ ਛੁੱਟੀ, ਜਿੰਨੇ ਪਦਾਰਥ ਹੁੰਦੇ ਨੇ ਸਾਰੇ ਛੁੱਟ ਜਾਂਦੇ ਨੇ, ਦੇਹ ਵੀ ਛੁੱਟ ਜਾਂਦੀ ਹੈ, ਨਾੜਾਂ ਪਈਆਂ ਰਹਿੰਦੀਆਂ ਹਨ, ਤਾਗਰੀ ਜਿਹੜੀਆਂ ਗਲੀਆਂ ਨੇ ਇੰਦਰੀਆਂ, ਇਹ ਵੀ ਅਸਤ ਵਿਅਸਤ ਹੋ ਜਾਂਦੀਆਂ, ਸਤਸੰਗ ਜੀ ਕੰਮ ਕਰਨੋਂ ਹਟ ਜਾਂਦੀਆਂ, ਇਹ ਸਭ ਛੁੱਟ ਜਾਂਦੀਆਂ ਨੇ। ਉਹ ਜਿਹੜਾ ਮੌਤ ਦਾ ਬਿੱਲਾ ਸਤਸੰਗ ਜੀ, ਉਹ ਜਮ ਚੁੱਪ ਕਰਕੇ ਇਸ ਨੂੰ ਲੈ ਕੇ ਤੁਰਦਾ ਲੱਗਦਾ ਹੈ। ਇਹ ਦੁਨੀਆਂ ਦੀ ਭਾਈ ਮਾਤ ਲੋਕ ਦੀ ਹਾਲਤ ਹੈ। ਸੋ ਸਿਮਰਨ ਦੇ ਨਾਲ ਹੀ ਭਾਈ ਸੰਪੂਰਨ ਲਾਭ ਪ੍ਰਾਪਤ ਹੁੰਦਾ ਹੈ। ਕਿਉਂ ਗੁਰਸਿੱਖੋ, ਇਨ੍ਹਾਂ ਤਿੰਨਾਂ ਸ਼ਬਦਾਂ ਦੁਆਰਾ ਕਬੀਰ ਸਾਹਿਬ ਜੀ ਪਾਸ ਜੋ ਜੋ ਪ੍ਰੇਮੀ ਆਉਂਦੇ ਨੇ, ਸਾਰਿਆਂ ਨੂੰ ਸਤਸੰਗ ਜੀ ਉਸੇ ਢੰਗ ਦੇ ਨਾਲ ਉਸੇ ਜੁਗਤੀ ਨਾਲ ਉਪਦੇਸ਼ ਦਿੰਦੇ ਹਨ। ਇਹ ਸੀ ਅੰਮ੍ਰਿਤਮਈ ਭਰੀ ਬਾਣੀ ਹੈ ਸਤਸੰਗ ਜੀ। ਕਿਰਪਾ ਕਰਨ ਮਹਾਰਾਜ, ਆਪਣੇ ਵੀ ਭਾਈ ਕਨਕਾ ਹਿਰਦੇ ਚ ਵਸੇ, ਜਿਸ ਕਰਕੇ ਕਿਰਤ ਕਿਰਤ ਹੋਈਏ। ਰਾਗੀ ਸਿੰਘ ਜੀ ਹਾਜ਼ਰ ਹਨ, ਆਓ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।